ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡ ਹੰਸ ਮਹੱਲਾ ਚੌਥਾ ਘੋੜੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹ ਤੇਜਣ ਜੀ ਰਾਮ ਉਪਾਈਆ ਰਾਮ ਧਨ ਮਾਨਸ ਜਨਮ ਪੁਨ ਪਾਈਆ ਰਾਮ ਦੇਹ ਤੇਜਣ ਜੀ ਰਾਮ ਉਪਾਈਆ ਰਾਮ ਤਨ ਮਾਨਸ ਜਨਮ ਪੁਨ ਪਾਈਆ ਰਾਮ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੁਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੈ ਹਰ 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 ਨਵ ਰੰਗੜੀਆ ਇਹ ਦੇਹ ਸੁਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵੱਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ ਰਾਮ ਉਪਾਈਆ ਇਹ ਦੇਹ ਸੁਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵੱਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ ਰਾਮ ਉਪਾਈਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕਿਸਾ ਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸੋਢੀ ਪਾਤਸ਼ਾਹ ਧੰਨ ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਲਈ ਤੇ ਕਿਰਪਾ ਕੀਤੀ ਹੈ। ਕਹਿੰਦੇ ਗੁਰੂ ਕੇ ਸਿੱਖਾ ਤੈਨੂੰ ਮਨੁੱਖਾ ਜਨਮ ਕੇਵਲ ਖਾਣ ਪੀਣ ਤੇ ਸੌਣ ਲਈ ਨਹੀਂ ਮਿਲਿਆ। ਆਪਾਂ ਜ਼ਿੰਦਗੀ ਦਾ ਬਹੁਤ ਹਿੱਸਾ ਖਾਣ ਸੌਣ ਤੇ ਪੀਣ ਵਿੱਚ ਬਰਬਾਦ ਕਰਦੇ ਹਾਂ। ਆਮ ਲੋਕ ਕਹਿੰਦੇ ਵੀ ਘੱਟ ਤੋਂ ਘੱਟ ਬੰਦੇ ਨੂੰ 8 ਘੰਟੇ ਸੌਣਾ ਚਾਹੀਦਾ ਹੈ, ਇਹ ਸਾਡੀ ਆਮ ਧਾਰਨਾ ਹੈ। ਤੇ ਗੁਰਮੁਖੋ 24 ਘੰਟਿਆਂ ਵਿੱਚ ਆਪਾਂ 8 ਘੰਟੇ ਸੌਣ ਤੇ ਲਾ ਦਿੱਤੇ, ਬਾਕੀ ਖਾਣ ਤੇ ਪੀਣ ਵਿੱਚ ਬਰਬਾਦ ਕੀਤਾ ਤੇ ਸਾਨੂੰ ਬਚੇਗਾ ਕੀ? ਸਾਡੇ ਸਤਿਗੁਰੂ ਪਾਤਸ਼ਾਹ ਸਾਨੂੰ ਹਲੂਣਾ ਦਿੰਦੇ ਨੇ, ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਕਦੇ ਵੀ ਭੁੱਲਦੇ ਨਹੀਂ, ਜੋ ਸਾਡੇ ਵਡੇਰਿਆਂ ਨੇ ਉਹਦਾ ਪੰਜਾਬੀ ਚ ਅਨੁਵਾਦ ਕੀਤਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਕਹਿੰਦੇ ਨੇ ਗੁਰਸਿੱਖਾ ਉਮਰ ਉਹੀ ਵਿੱਚ ਲਿਖੇ ਜਿਹੜੀ ਯਾਦ ਸਾਈ ਵਿੱਚ ਗੁਜਰੇ ਪੈਂਦੀ ਗੁਜਰੇ, ਤੇਰੀ ਜ਼ਿੰਦਗੀ ਦੇ ਉਹ ਪਾਲੀ ਸਫਲੇ ਨੇ ਜਿਹੜੇ ਵਾਹਿਗੁਰੂ ਦੀ ਇਬਾਦਤ ਵਿੱਚ ਪਰਮਾਤਮਾ ਦੀ ਵਡਿਆਈ ਵਿੱਚ ਸਫਲੇ ਹੋਣ। ਅੱਜ ਦਾ ਜੋ ਪਾਵਨ ਪਵਿੱਤਰ ਫਰਮਾਨ ਆਪਾਂ ਗੁਰਮੁਖਾਂ ਦੀ ਪਾਵਨ ਰਸਨਾ ਤੋਂ ਸਰਵਣ ਕੀਤਾ ਹੈ, ਗੁਰਮੁਖ ਆਪਾਂ ਵਿਚਾਰੀਏ ਤੇ ਸਾਨੂੰ ਹਰ ਗੱਲ ਵਿੱਚ ਕੋਈ ਨਾ ਕੋਈ ਨੁਕਤਾ ਮਿਲਦਾ ਹੈ। ਮੈਂ ਇਹ ਲਫ਼ਜ਼ ਵਰਜਿਆ ਵੀ ਆਪਾਂ ਗੁਰਮੁਖਾਂ ਦੀ ਪਾਵਨ ਰਸਨਾ ਤੋਂ ਸ਼ਬਦ ਸਰਵਣ ਕੀਤਾ ਤੇ ਸ਼ੰਕਾਵਾਦੀ ਨੇ ਕਹਿਣਾ ਗਿਆਨੀ ਜੀ ਤੁਸੀਂ ਨਾਲ ਦੇ ਦੀ ਕੁਸ਼ਾਮਦ ਕੀਤੀ ਹੈ ਵੀ ਪਾਵਨ ਰਸਨਾ ਗੁਰਮੁਖੋ ਜਦੋਂ ਪਾਵਨ ਪਰਮਾਤਮਾ ਦਾ ਨਾਮ ਲੈ ਲਈਏ ਤੇ ਆਟੋਮੈਟਿਕਲੀ ਰਸਨਾ ਪਵਿੱਤਰ ਹੋ ਜਾਂਦੀ ਹੈ। ਉਹਨਾਂ ਗੁਰਮੁਖਾਂ ਨੇ ਬਾਣੀ ਲਾਪੀ ਹੈ ਨਾ, ਭਾਵੇਂ ਜਵਾਨ ਮਾੜੀ ਵੀ ਹੋਵੇ ਲੇਕਿਨ ਗੁਰੂ ਕੀ ਬਾਣੀ ਨਾਲ ਪਾਵਨ ਹੋ ਗਈ। ਇਸ ਕਰਕੇ ਅਸੀਂ ਕਹਿੰਦੇ ਪਾਵਨ ਰਸਨਾ, ਇਹ ਪਾਵਨ ਸ਼ਬਦ ਦਾ ਜੋ ਸਿਰਲੇਖ ਹੈ ਉਹ ਘੋੜੀਆਂ ਹੈ। ਇਸ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਦੋ ਸ਼ਬਦਾਂ ਦਾ ਸਿਰਲੇਖ ਦਿੱਤਾ ਘੋੜੀਆਂ। ਅਸੀਂ ਪੰਜਾਬੀ ਸਾਹਿਤ ਪੜ੍ਹਦੇ ਹਾਂ, ਗ੍ਰੈਮਰ ਪੜ੍ਹਦੇ ਹਾਂ ਅਤੇ ਪੰਜਾਬੀ ਵਿੱਚ ਸਾਡੇ ਵਡੇਰਿਆਂ ਨੇ, ਬਜ਼ੁਰਗਾਂ ਨੇ ਇਹਨਾਂ ਦੇ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਸਿਰਲੇਖ ਦਿੱਤੇ ਨੇ, ਜਿਹਨੂੰ ਆਪਾਂ ਘੋੜੀਆਂ ਛੰਦ ਦੀ ਚਾਲ ਵੀ ਕਹਿ ਸਕਦੇ ਹਾਂ। ਘੋੜੀਆਂ ਛੰਦ ਦੀ ਚਾਲ ਹੈ। ਦੂਸਰਾ, ਆਪਾਂ ਪੰਜਾਬੀ ਸਮਾਜ ਅਤੇ ਭਾਰਤੀ ਸਮਾਜ ਵਿੱਚ ਵਿਚਰਦੇ ਹਾਂ। ਜਦੋਂ ਬੱਚੇ ਦਾ ਵਿਆਹ ਹੁੰਦਾ ਹੈ ਨਾ, ਉਦੋਂ ਸਾਡੀਆਂ ਬੀਬੀਆਂ ਭੈਣਾਂ ਘਰਾਂ ਵਿੱਚ ਘੋੜੀਆਂ ਉਲਾਪਦੀਆਂ ਨੇ, ਘੋੜੀਆਂ ਗਾਉਂਦੀਆਂ ਹਨ। ਜਦੋਂ ਮੌਤ ਹੋ ਜਾਏ ਉਦੋਂ ਅਲਾਣੀਆਂ ਅਤੇ ਵੈਣਾਂ ਦੀ ਗੱਲ ਚੱਲਦੀ ਹੈ। ਮੌਤ ਦੇ ਮੌਕੇ ਅਲਾਣੀਆਂ ਅਤੇ ਵੈਣ। ਸਾਡੀ ਬੱਚੀ ਦਾ ਵਿਆਹ ਹੈ ਅਤੇ ਆਪਾਂ ਸੁਹਾਗ ਬੋਲਦੇ ਹਾਂ। ਸਾਡੇ ਬੱਚੇ ਦਾ ਵਿਆਹ ਹੈ ਅਤੇ ਸਾਡੀਆਂ ਬੀਬੀਆਂ ਭੈਣਾਂ ਘੋੜੀਆਂ ਬੋਲਦੀਆਂ ਹਨ। ਉਹ ਛੰਦ ਨੂੰ ਸਤਿਗੁਰੂ ਪਾਤਸ਼ਾਹ ਨੇ ਇੱਥੇ ਸਨਮਾਨ ਦਿੱਤਾ ਹੈ। ਅਸੀਂ ਸ਼ੰਕਾ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਤੁਸੀਂ ਘੋੜੀਆਂ ਸਿਰਲੇਖ ਤਾਂ ਦਿੱਤਾ ਹੈ ਪਰ ਘੋੜੀਆਂ ਬੀਬੀਆਂ ਉਦੋਂ ਗਾਉਂਦੀਆਂ ਨੇ ਜਦੋਂ ਸਾਡਾ ਕਾਕਾ, ਸਾਡਾ ਭਰਾ, ਸਾਡਾ ਭਤੀਜਾ, ਸਾਡਾ ਭਾਣਜਾ, ਸਾਡਾ ਰਿਸ਼ਤੇਦਾਰ ਜਦੋਂ ਲਾੜੇ ਦੇ ਰੂਪ ਦੇ ਵਿੱਚ ਸਾਡੀ ਨੂੰਹ ਧੀ ਨੂੰ ਵਿਆਹਣ ਜਾਂਦਾ ਨਾ, ਸਾਡੀ ਨੂੰਹ ਤੇ ਕਿਸੇ ਦੀ ਧੀ, ਸਾਡੀ ਧੀ ਕਿਸੇ ਦੀ ਨੂੰਹ, ਉਦੋਂ ਇਹ ਘੋੜੀਆਂ ਦਾ ਲਾਭ ਹੁੰਦਾ ਹੈ ਅਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੁਸੀਂ ਇਹ ਛੰਦ ਕਿਉਂ ਵਰਤਿਆ? ਅਤੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜੀ ਦੇਹ ਵੀ ਹੈ ਨਾ ਇਹ ਵੀ ਇੱਕ ਘੋੜੀ ਹੈ। ਜਿਵੇਂ ਘੋੜੀ 'ਤੇ ਵਿਆਹ ਵਾਲਾ ਕਾਕਾ ਲਾੜਾ ਆਪਣੇ ਸਹੁਰਿਆਂ ਦੇ ਘਰ ਟੁੱਕਦਾ ਨਾ, ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਇੱਥੇ ਬਿੰਬ ਵਰਤਿਆ, ਉਹ ਦੇਹ ਰੂਪੀ ਘੋੜੀ 'ਤੇ ਚੜ੍ਹ ਕੇ ਗੁਰਮੁਖਾ ਪਰਮਾਤਮਾ ਨੂੰ ਜਾਣਨ ਰੂਪੀ ਤੂੰ ਲਾੜੀ ਨੂੰ ਵਿਆਹ ਕੇ ਲਿਆਉਣਾ। ਇਹ ਸਤਿਗੁਰੂ ਕਿਉਂਕਿ ਸ਼ਬਦ ਲਵੇਰਾ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨਗੇ ਆਪਾਂ ਸਰਵਣ ਕਰੀਏ। ਉੜਦੇ ਹੋਏ ਮਨ ਦੀ ਅਡਾਰੀ ਨੂੰ ਰੋਕਣ ਲਈ ਸਾਰੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ।
ਗੁਰਮੁਖੋ, ਵਡਹੰਸ ਇੱਕ ਛੰਦ ਦੀ ਚਾਲ ਹੈ ਅਤੇ ਸਾਡੀ ਇੱਕ ਕਹਾਵਤ ਹੈ ਜਿਹੜੇ ਪੜ੍ਹੇ ਲਿਖੇ ਬਜ਼ੁਰਗ ਬੋਲਦੇ ਹੁੰਦੇ ਨੇ, ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ, ਜੈਸੇ ਕੇਲੇ ਕੇ ਪਾਤ ਪਾਤ ਮੈਂ ਪਾਤ। ਆਪਾਂ ਕੇਲੇ ਦੇ ਬੂਟੇ ਨੂੰ ਛਿਲੀਏ ਨਾ ਤੇ ਪੱਤੇ ਚੋਂ ਪੱਤੇ ਨਿਕਲਦੇ ਆਉਂਦੇ ਨੇ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅਧਿਆਤਮਕ ਪੱਖ ਦੀ ਵਿਚਾਰ ਕਰੀਦੀ ਹੈ ਨਾ ਤੇ ਗੁਰਮੁਖੋ ਵਿਚਾਰਾਂ 'ਚ ਵਿਚਾਰਾਂ ਨਿਕਲਦੀਆਂ ਆਉਂਦੀਆਂ, ਸਾਡਾ ਗਿਆਨ ਮੁੱਕ ਜਾਂਦਾ। ਨਿਯਮ ਦੇ ਮੁਤਾਬਕ ਇਹ ਵਡਹੰਸ ਰਾਗ ਹੈ ਲੇਕਿਨ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਨੂੰ ਵਿਦਿਆ ਪੜ੍ਹਾਈ ਹੈ ਨਾ ਉਹਨਾਂ ਸਾਨੂੰ ਇਹਦੇ ਗੌਣ ਅਰਥ ਵੀ ਪੜ੍ਹਾਏ ਨੇ। ਇੱਕ ਹੁੰਦਾ ਮੁੱਖ ਅਰਥ, ਦੂਜਾ ਹੁੰਦਾ ਗੌਣ ਅਰਥ। ਮੁੱਖ ਅਰਥ ਹੈ ਵਡਹੰਸ ਰਾਗ, ਤੇ ਗੌਣ ਅਰਥ ਇਹ ਹੈ ਜਿਹੜੇ ਹੰਸ ਨੇ ਨਾ ਉਹਨਾਂ ਬਾਰੇ ਸੁਣਿਆ ਵੀ ਉਹ ਦੁੱਧ ਵਿੱਚ ਆਪਣੀ ਜਦੋਂ ਚੁੰਝ ਪਾਉਂਦੇ ਨੇ ਤੇ ਕਿਸੇ ਨੇ ਪਾਣੀ ਪਾਇਆ ਹੋਵੇ ਨਾ ਤੇ ਕਰਤੇ ਨੇ ਉਹਨਾਂ ਦੀ ਚੁੰਝ ਵਿੱਚ ਇਹ ਕਰਾਬਾਤ ਪਾਈ ਹੈ ਵੀ ਜਦੋਂ ਉਹ ਚੁੰਝ ਪਾਉਂਦੇ ਨੇ ਪਾਣੀ ਅੱਡ ਹੋ ਜਾਂਦਾ ਤੇ ਦੁੱਧ ਅੱਡ ਹੋ ਜਾਂਦਾ। ਉਹ ਹੰਸ ਦੁੱਧ ਨੂੰ ਪੀ ਲੈਂਦਾ ਤੇ ਪਾਣੀ ਨੂੰ ਤਿਆਗ ਦਿੰਦਾ। ਇਹਦਾ ਅੰਤਰੀਵ ਅਰਥ ਸਾਡੇ ਲਈ ਇਹ ਹੈ ਗੁਰਮੁਖਾ, ਨੇਕੀ ਤੇ ਬਰਿਆਈ ਹਰ ਥਾਂ ਤੇ ਹੈ, ਤੂੰ ਨੇਕੀ ਦਾ ਗਾਹਕ ਬਣ ਤੇ ਬਰਿਆਈ ਨੂੰ ਤਿਆਗ। ਹੰਸ ਨੇ ਪਾਣੀ ਤਿਆਗ ਦਿੱਤਾ ਤੇ ਵਿੱਚੋਂ ਦੁੱਧ ਲੈ ਲਿਆ ਨਾ, ਤੂੰ ਨੇਕ ਬਣ, ਬਰਿਆਈ ਨੂੰ ਤਿਆਗ, ਤੂੰ ਉੱਥੋਂ ਲੈਣਾ ਕੀ ਹੈ। ਇੱਕ ਤਾਂ ਇਹਦਾ ਤੀਜਾ ਅਰਥ ਗੌਣ ਅਰਥ ਹੈ। ਤੀਜਾ ਅਰਥ ਉਹਨਾਂ ਸਾਨੂੰ ਇਹ ਪੜ੍ਹਾਇਆ, ਹੰਸ ਤੋਂ ਭਾਵ ਕੇ ਮੈਂ ਵੀ ਕੁਝ ਹਾਂ। ਇਹ ਸਾਨੂੰ ਸਾਰਿਆਂ ਨੂੰ ਇੱਕ ਭੁਲੇਖਾ ਵੀ ਜਿੱਦਣ ਮੈਂ ਜੰਮਿਆ ਨਾ, ਮੈਂ ਲੇਟ ਤਸ ਤਾਂ ਮੇਰੇ ਤੋਂ ਬਾਅਦ ਮੇਰੇ ਵਰਗਾ ਜੰਮਿਆ ਹੀ ਕੋਈ ਨਹੀਂ। ਸਾਨੂੰ ਸਾਰਿਆਂ ਨੂੰ ਰੱਬ ਨੇ ਪਤਾ ਨਹੀਂ ਕੰਨ 'ਚ ਫੂਕ ਕੀ ਮਾਰ ਦਿੱਤੀ ਹੈ, ਭੁਲੇਖਾ ਸਾਨੂੰ ਸਾਰਿਆਂ ਨੂੰ। ਤੇ ਜਿੱਦਣ ਅਸੀਂ ਨਾ ਹੋਏ, ਇਹ ਇਸੇ ਤਰ੍ਹਾਂ ਸੂਰਜ ਹੋਵੇਗਾ, ਇਸੇ ਤਰ੍ਹਾਂ ਚੰਦ ਹੋਵੇਗਾ, ਇਸੇ ਤਰ੍ਹਾਂ ਤਾਰੇ ਹੋਣਗੇ, ਪਰ ਸਾਨੂੰ ਗਲਤ ਫਹਿਮੀ ਹੋਗੀ ਕਿ ਮੈਂ ਕੁਝ ਵਿਸ਼ੇਸ਼ ਹਾਂ। ਉਹਨਾਂ ਤੀਜਾ ਅਰਥ ਇਹ ਪੜ੍ਹਾਇਆ ਵੀ ਗੁਰਮੁਖਾ ਵੱਢ ਕਹਿੰਦੇ ਨੇ ਬਜਾਉਣ ਨੂੰ, ਖਤਮ ਕਰਨ ਨੂੰ। ਇਹ ਆਪਾਂ ਪੰਜਾਬੀ ਜਾਣਦੇ ਹਾਂ, ਘਰਾਂ ਵਿੱਚ ਦੀਵਾ ਜਗਦਾ ਹੈ ਤੇ ਅਸੀਂ ਕਹਿੰਦੇ ਪੁੱਤਰ ਦੀਵਾ ਵੱਡਾ ਕਰਦੇ। ਅਸੀਂ ਇਹ ਕਦੇ ਨਹੀਂ ਕਿਹਾ ਵੀ ਦੀਵਾ ਬੁਝਾ ਦੇ, ਦੀਵਾ ਵੱਡਾ ਕਰਦੇ। ਇਸੇ ਪ੍ਰਕਾਰ ਇਹਦਾ ਤੀਜਾ ਗੌਣ ਅਰਥ ਇਹ ਹੈ, ਜਿਹੜਾ ਤੇਰੇ ਹਿਰਦੇ ਦੇ ਅੰਦਰ ਭੁਲੇਖਾ ਕਿ ਮੈਂ ਕੁਝ ਹਾਂ, ਇਹ ਮੈਂ ਨੂੰ ਵੱਡਿਆਂ ਕਰਦੇ, ਗੁਰਮੁਖਾ ਨੂੰ ਖਤਮ ਕਰਦੇ। ਇਹ ਵਡਹੰਸ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਹਨ। ਹਾਂਜੀ,
ਘੋੜੀਆਂ
ਇੱਕ ਛੰਦ ਦੀ ਚਾਲ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪੀ ਬ੍ਰਹਮ। ਆਪਾਂ ਜਿੰਨੇ ਆਪਾਂ ਦਵੈਤ ਵਿੱਚ ਹਾਂ, ਸਾਨੂੰ ਜਾਤੀ ਦਾ ਮਾਨ, ਸਾਨੂੰ ਇਲਾਕੇ ਦਾ ਮਾਨ, ਸਾਨੂੰ ਅਹੁਦੇ ਦਾ ਮਾਨ, ਸਾਨੂੰ ਵੱਡੇ ਪੁਣੇ ਦਾ ਮਾਨ, ਇਹਨੂੰ ਕਹਿੰਦੇ ਦਵੈਤ। ਦਵੈਤ ਨਾਮ ਈਰਖਾ ਦਾ। ਲੇਕਿਨ ਜਿਹੜਾ ਪਰਮਾਤਮਾ ਨਾ, ਉਹਦੇ ਵਿੱਚ ਦਵੈਤ ਨਹੀਂ, ਉਹਨੂੰ ਕਹਿੰਦੇ ਨੇ ਅਦਵੈਤ ਬ੍ਰਹਮ, ਅਦਵੈਤ ਰੂਪੀ ਬ੍ਰਹਮ। ਗੁਰਮੁਖੋ ਰੱਬ ਦਾ ਦੀਵਾ ਜਗਦਾ ਸੂਰਜ, ਉਹ ਸੂਰਜ ਦਾ ਰੋਸ਼ਨੀ ਚਾਨਣ ਵੇਸਵਾ ਦੇ ਘਰ ਤੇ ਵੀ ਪੈਂਦਾ ਤੇ ਗੁਰਦੁਆਰੇ ਮੰਦਰ ਮਸੀਤ ਤੇ ਵੀ ਪੈਂਦਾ। ਇਹ ਨਹੀਂ ਵੀ ਜਿਹੜਾ ਸੂਰਜ ਦਾ ਚਾਨਣ ਕੇਵਲ ਧਰਮ ਸਥਾਨ ਤੇ ਪਵੇ, ਵੇਸਵਾ ਦੇ ਘਰ ਤੇ ਨਾ ਜਾਏ, ਸ਼ਰਾਬ ਦੇ ਠੇਕੇ ਤੇ ਵੀ ਪੈਂਦਾ ਹੈ, ਜਿੱਥੇ ਕਸਾਈ ਜੀਆਂ ਦੀ ਹੱਤਿਆ ਕਰਦਾ ਉੱਥੇ ਵੀ ਪੈਂਦਾ ਹੈ। ਆਪਾਂ ਸਾਹ ਲੈਂਦੇ ਆਕਸੀਜਨ, ਕੋਈ ਕੀਮਤ ਨਹੀਂ। ਇਹ ਗਰੀਬ ਦੇ ਘਰ ਵੀ ਬਿਨਾਂ ਬਿੱਲ ਤੋਂ ਜਾਂਦੀ ਹੈ ਤੇ ਅਮੀਰ ਦੇ ਘਰ ਵੀ ਜਾਂਦੀ ਹੈ, ਇਸ ਕਰਕੇ ਉਹਨੂੰ ਕਹਿੰਦੇ ਇੱਕ ਅਦਵੈਤ ਰੂਪੀ ਬ੍ਰਹਮ। ਔਰ ਗੁਰਮੁਖਾ ਉਹਦਾ ਨਾਮ ਉਚਾਰਨ ਤੇ ਤੇਰੀ ਰੱਖਿਆ ਕਰੇਗਾ। ਜਿਵੇਂ ਆਪਾਂ ਪੜ੍ਹਦੇ ਹਾਂ ਬਾਬੇ ਕਬੀਰ ਦਾ ਸ਼ਬਦ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਹ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਆਵਾਜ਼ਾਂ ਮਾਰੀ ਚੱਲ, ਕਦੇ ਨਾ ਕਦੇ ਆਵਾਜ਼ ਸੁਣ ਹੀ ਲਏਗਾ। ਆਪਾਂ ਤਾਂ ਆਵਾਜ਼ ਕਦੇ ਮਾਰੀ ਨਹੀਂ। ਗੁਰਮੁਖਾ ਜਿਹੜਾ ਉਹ ਇੱਕ ਅਦਵੈਤ ਰੂਪੀ ਬ੍ਰਹਮ ਹੈ ਨਾ, ਆਚਾਰਨ ਤੇ ਰੱਖਿਆ ਕਰਦਾ ਹੈ। ਉਹ ਮਿਹਨਤ ਨਾਲ ਬਾਲ ਨਹੀਂ ਬਣਨੀ। ਸੱਚਾ ਗੁਰੂ ਜਦੋਂ ਕਿਰਪਾ ਕਰੇਗਾ ਨਾ, ਉਦੋਂ ਤੂੰ ਅਦਵੈਤ ਰੂਪੀ ਬ੍ਰਹਮ ਨੂੰ ਸਮਝ ਜਾਏਗਾ, ਉਹਦੀ ਕਿਰਪਾ ਤੋਂ ਬਿਨਾਂ ਬਾਤ ਨਹੀਂ ਬਣਨੀ। ਪ੍ਰਸਾਦ ਸ਼ਬਦ ਵਾਰ ਵਾਰ ਆਇਆ ਬਾਣੀ 'ਚ, ਇਹ ਸ਼ਬਦ ਦੀ ਕੀਮਤ ਹੀ ਕੋਈ ਨਹੀਂ। ਇਹਨੂੰ ਕਹਿੰਦੇ ਗ੍ਰੇਸ ਆਫ ਗੁਰੂ, ਗੁਰੂ ਦੀ ਕਿਰਪਾ, ਗੁਰੂ ਦੀ ਅਨੁਕੰਪਾ, ਜਿਹਨੂੰ ਅਰਬੀ 'ਚ ਕਹਿੰਦੇ ਨੇ ਫਜ਼ਲ। ਬਾਤ ਮਿਹਨਤ ਨਾਲ ਨਹੀਂ ਬਣਨੀ, ਬਾਤ ਰਹਿਮਤ ਨਾਲ ਪੜ੍ਹਨੀ ਹੂੰ। ਉਹ ਮਿੱਤਰਾ ਕਿੱਥੇ ਸੱਜਣ ਠੱਗ, ਪਤਾ ਨਹੀਂ ਕਿੰਨੇ ਕਤਲ ਕੀਤੇ ਤੇ ਕਿੰਨਿਆਂ ਨੂੰ ਮਾਰਿਆ। ਬਾਬੇ ਨੇ ਇੱਕੋ ਸ਼ਬਦ ਪੜ੍ਹਿਆ, ਸੋਈ ਮਹੱਲਾ ਪਹਿਲਾ, ਉਜਲ ਕਹਿਆਂ ਚਿਲਕਣਾ, ਘੋਟਮ ਕਾਲੜੀ ਮੱਸ, ਧੋਤਿਆਂ ਜੂਠ ਨਾ ਉਤਰੇ, ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸੰਨ। ਆਪਾਂ ਗੁਰਮੁਖੋ ਇਤਿਹਾਸ ਪੜ੍ਹਦੇ ਸੀ, ਇੱਕੇ ਸ਼ਬਦ ਦੇ ਨਾਲ ਉਹਨੇ ਸਾਰੇ ਔਗੁਣ ਤਿਆਗ ਦਿੱਤੇ, ਇੱਕੇ ਸ਼ਬਦ ਨਾਲ। ਤੇ ਆਪਾਂ ਤਾਂ ਪਤਾ ਨਹੀਂ ਕਿੰਨੇ ਸ਼ਬਦ ਪੜ੍ਹੇ ਤੇ ਕਿੰਨੇ ਸੁਣੇ, ਦਾ ਲੱਗੇ ਤੇ ਆਪਾਂ ਲਿਹਾਜ਼ ਹੀ ਨਹੀਂ ਕਰਦੇ। ਜਿਹਦੇ ਤੇ ਕਿਰਪਾ ਨਾ, ਉਹਦਾ ਜੀਵਨ ਬਦਲ ਜਾਂਦਾ ਹੈ। ਇਸ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਪਿਆਰਿਆ ਮਿਹਨਤ ਤੇ ਵੀ ਮਾਣ ਨਾ ਕਰੀ ਵੀ ਮੈਂ ਆਹ ਕੀਤਾ ਤੇ ਉਹ ਕੀਤਾ ਹੈ, ਉਹਦੀ ਕਿਰਪਾ ਹੀ ਮੰਗਣਾ ਕਰਦੇ। ਜਿਹਦੇ ਤੇ ਉਹਨੇ ਕਿਰਪਾ ਕੀਤੀ ਉਹਨੇ ਇੱਕ ਨੂੰ ਜਾਣ ਲਿਆ।
ਦੇਹ ਤੇ ਜਣ ਜੀ ਰਾਮ ਉਪਾਈਆ ਰਾਮ,
ਤੇਜਣ ਗੁਰਮੁਖੋ ਜਿਵੇਂ ਘੋੜਿਆਂ ਦੇ ਮਾਲਕ ਨੇ ਉਹਨਾਂ ਨੂੰ ਉਹਨਾਂ ਦੀ ਕਿਸਮਾਂ ਦਾ ਪਤਾ ਵੀ ਇਹ ਇਸ ਕਿਸਮ ਦਾ ਘੋੜਾ, ਐਸ ਕਿਸਮ ਦੀ ਘੋੜੀ ਹੈ। ਇਸੇ ਤਰ੍ਹਾਂ ਪੁਰਾਤਨ ਲਿਖਤਾਂ ਦੇ ਵਿੱਚ ਖੁਰਾਸਾਨ ਦੀਆਂ ਘੋੜੀਆਂ ਨੂੰ ਬੜੀ ਪਹਿਲ ਦਿੱਤੀ, ਜਿੱਥੋਂ ਬਾਬਰ ਆਇਆ ਸੀ ਉਸ ਇਲਾਕੇ ਦੀਆਂ ਘੋੜੀਆਂ ਬੜੀਆਂ ਮਸ਼ਹੂਰ ਹਨ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਗੁਰਮੁਖਾ ਜਿਹੜੀ ਸਰੀਰ ਹੈ ਦੇ ਤੇਜਣ ਜੀ ਰਾਮ ਉਪਾਈਆ ਰਾਮ, ਜਿਹੜਾ ਰਮਿਆ ਹੋਇਆ ਪਰਮਾਤਮਾ ਨਾਲ ਉਹਨੇ ਤੈਨੂੰ ਦੇਹ ਰੂਪੀ ਘੋੜੀ ਦਿੱਤੀ ਹੈ।
ਧਨ ਮਾਣ ਸੁਜਨਮ ਪੁੰਨ ਪਾਈਆ ਰਾਮ,
ਭਲਿਆ ਪੁਰਬਲੇ ਪੁੰਨਾ ਕਰਕੇ ਪਰਮੇਸ਼ਰ ਨੇ ਤੇਰੇ ਤੇ ਤਰਸ ਕੀਤਾ, ਇਹ ਤੈਨੂੰ ਮਨੁੱਖਾ ਜਨਮ ਮਿਲਿਆ। ਇੱਕ ਮਾਰੂ ਰਾਗ ਵਿੱਚ ਸ਼ਬਦ ਹੈ ਬਾਬਾ ਕਬੀਰ ਜੀ ਦਾ, ਉਹ ਕਹਿੰਦੇ, ਚਾਰ ਪਾਪ ਦੇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੜ ਲਕਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ, ਟੂਟੇ ਨਾਕਨ ਫਾਟੇ ਕਾਧਨ ਕੋਧੋਂ ਕੋ ਪੁਸਖਈ ਹੈ, ਸਾਰੋ ਦਿਨ ਡੋਲਤ ਮਨ ਮਈਆ, ਅੱਜ ਹੁਣ ਪੇਟ ਗਈ ਹੈ। ਇਹਦਾ ਅਰਥ ਇਹ ਹੈ, ਤੇਰੇ ਸਿਰ ਤੇ ਸਿੰਘ ਹੋਣਗੇ, ਮੂੰਹ ਤੇਰਾ ਗੁੰਗਾ ਹੋ ਗਿਆ, ਤੈਨੂੰ ਬੜਦੀ ਜੋਨ ਮੇ ਤੇ ਮਿੱਤਰਾ, ਉਦੋਂ ਪਰਮਾਤਮਾ ਦਾ ਨਾਮ ਕਿਵੇਂ ਲਏਗਾ। ਚਾਰ ਪਾਪ ਦੋ ਸਿੰਘ ਗੁੰਗ, ਚਾਰ ਪੈਰ ਦੋ ਸਿੰਘ ਤੇ ਮੂੰਹ ਗੁੰਗਾ, ਤਬ ਕੈਸੇ ਗੁਣ ਗਈ ਹੈ, ਉਦੋਂ ਪਰਮਾਤਮਾ ਦੇ ਗੁਣ ਕਿਵੇਂ ਗਾਵੇਂਗਾ। ਊਠਤ ਬੈਠਤ ਠੇਂਗਾ ਪਰ ਹੈ, ਜੇ ਬਹਿਣ ਲੱਗੇਗਾ ਤੇ ਤੈਨੂੰ ਮਾਲਕ ਨੇ ਹੁੱਜ ਮਾਰਨੀ, ਜਦੋਂ ਉਠਾਉਣਾ ਹੋਵੇਗਾ ਤੈਨੂੰ ਪ੍ਰਾਣੀ ਦੇ ਸੋਟੇ ਦੀ ਹੁੱਜ ਮਾਰੇਗਾ। ਪਤਾ ਨਹੀਂ ਸਾਡਾ ਮਨ ਇੰਨਾ ਸਖਤ ਕਿਉਂ, ਕਰਖਤ ਕਿਉਂ ਹੈ। ਅਸੀਂ ਰੋਜ਼ਾਨਾ ਹੀ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦਿਓਰੀਆ, ਗੋਬਿੰਦ ਮਿਲ ਕੀ ਇਹ ਤੇਰੀ ਬਰੀਆ। ਇਹ ਦਿਓਰੀਏ ਦੇ ਅਰਥ ਮੈਂ ਆਪਣੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕੋਲੋਂ ਇਹ ਪੜ੍ਹੇ ਨੇ। ਦਿਓਰਿਆ ਕਹਿੰਦੇ ਨੇ ਦਲੀਜ ਨੂੰ, ਜਿਹੜਾ ਆਪਣੇ ਘਰਾਂ ਵਿੱਚ ਦਰਵਾਜ਼ੇ ਬਣੇ ਨੇ ਅੰਦਰ, ਜਿਹੜਾ ਥੱਲੇ ਦਾ ਹਿੱਸਾ ਹੈ, ਇਹ ਹੁਣ ਔਖਾ ਤਾਂ ਕਿਉਂਕਿ ਆਪਣੇ ਸੀਮਿੰਟ ਦੇ ਘਰਾਂ ਥੱਲੇ ਦਰੀਜ਼ਾਂ ਹੀ ਹੈ ਨਹੀਂ ਹੁਣ, ਅੱਗੇ ਲੱਕੜ ਦੀਆਂ ਹੁੰਦੀਆਂ ਸਨ, ਚਗਾਠਾਂ ਹੁੰਦੀਆਂ ਸਨ। ਅਸੀਂ ਉਹ ਥੱਲੇ ਵਾਲੀ ਦਲੀਜ ਤੇ ਬੈਠੇ ਹਾਂ ਤੇ ਸਾਡੀ ਮਰਜ਼ੀ ਵੀ ਆਪਾਂ ਅੰਦਰ ਹੋ ਜਾਈਏ ਤੇ ਭਾਵੇਂ ਬਾਹਰ ਹੋ ਜਾਈਏ। ਇਸੇ ਤਰ੍ਹਾਂ ਗੁਰੂ ਪੰਚਮ ਪਾਤਸ਼ਾਹ ਕਹਿੰਦੇ, ਮਿੱਤਰਾ ਇਹ ਮਨੁੱਖਾ ਜਨਮ ਤੈਨੂੰ ਮਿਲੀ ਹੈ ਦਲੀਜ, ਇਹ ਹੁਣ ਤੇਰੀ ਮਰਜ਼ੀ ਵੀ ਤੂੰ ਅੰਦਰ ਜਾਣਾ ਕਿ ਬਾਹਰ ਜਾਣਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਇਹ ਮਨੁੱਖਾ ਜਨਮ ਜਿਹੜਾ ਨਾ, ਇਹ ਤੈਨੂੰ ਚੰਗੇ ਕਰਮਾਂ ਕਰਕੇ ਮਿਲਿਆ, ਤੂੰ ਕੋਈ ਚੰਗਾ ਪੁੰਨ ਕੀਤਾ ਹੋਵੇਗਾ, ਜਾਂ ਇਉਂ ਕਹਿ ਲਓ ਪਰਮੇਸ਼ਰ ਨੇ ਤੇਰੇ ਤੇ ਤਰਸ ਕੀਤਾ।
ਮਾਨਸ ਜਨਮ ਵੱਡ ਪੁੰਨੇ ਪਾਇਆ,
ਪੰਜਾਬੀ ਦੀ ਵਿਆਕਰਨ ਤੇ ਅੰਗਰੇਜ਼ੀ ਦੀ ਗ੍ਰੈਮਰ ਮੁਤਾਬਕ ਜੇ ਸ਼ਬਦ ਨੂੰ ਐਕਸਪਲੇਨ ਕਰਨਾ ਹੋਵੇ ਨਾ, ਇਹਨੂੰ ਕਹਿੰਦੇ ਨੇ ਬੀਪਸਾ ਅਲੰਕਾਰ। ਮਾਨਸ ਜਨਮ ਕਿਉਂਕਿ ਪਿੱਛੇ ਵੀ ਹੈ ਧਨ, ਮਾਨਸ ਜਨਮ ਪੁੰਨ ਪਾਈਆ ਰਾਮ, ਅੱਗੇ ਰਿਪੀਟ ਕੀਤਾ ਤੇ ਇਹਨੂੰ ਕਹਿੰਦੇ ਨੇ ਬੀਬਸਾ ਅਲੰਕਾਰ। ਮਾਨਸ ਜਨਮ ਵੱਡ ਪੁੰਨੇ ਪਾਇਆ, ਇਹ ਮਨੁੱਖਾ ਜਨਮ ਵੱਡੇ ਪੁੰਨਾ ਕਰਕੇ ਤੈਨੂੰ ਮਿਲਿਆ ਹੈ।
ਦੇਹ ਸੁਕੰਚਨ ਚੰਗੜੀਆ
ਭਰਿਆ, ਇਹ ਸੋਨੇ ਵਰਗੀ ਤੈਨੂੰ ਦੇਹ ਮਿਲੀ ਹੈ ਸੋਨੇ ਵਰਗੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਗੁਰਮੁਖ ਇਹੋ ਜਿਹੀ ਬਾਣੀ ਹੈ। ਇੱਕ ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ ਹੋਏ ਨੇ, ਉਹਨਾਂ ਮੇਰਾ ਕਥਾ ਵਿਖਿਆਨ ਕੀਤਾ ਜਗਰਾਵਾਂ, ਬੜਾ ਮਨ ਨੂੰ ਟੁੰਬਣ ਵਾਲੀ ਗੱਲ ਹੈ। ਉਹ ਕਹਿੰਦੇ ਗੁਰੂ ਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਹਰ ਵਸਤੂ ਪਰ ਇੱਕ ਹੈ ਨਹੀਂ। ਜਦੋਂ ਉਹਨਾਂ ਕਿਹਾ ਨਾ ਇੱਕ ਹੈ ਨਹੀਂ ਤੇ ਸੁਣਨ ਵਾਲੇ ਬੜੇ ਹੈਰਾਨ ਹੋ ਗਏ ਵੀ ਇਹਨਾਂ ਦੇ ਮੂੰਹ ਕੀ ਗੱਲ ਨਿਕਲ ਗਈ ਹੈ। ਉਹ ਕਹਿੰਦੇ ਗੁਰਮੁਖੋ ਕਾਹਲੇ ਨਾ ਪਾਓ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਝੂਠ ਹੈ ਨਹੀਂ, ਸਾਰੀ ਸੱਚ ਹੀ ਹੈ, ਸਾਰੀ ਸੱਚ ਹੈ। ਇਸ ਕਰਕੇ ਮੈਂ ਉਹ ਗੱਲ ਬੇਨਤੀ ਕਰਨ ਲੱਗਾ ਸਾਂ, ਆਪਾਂ ਸੋਹਣੇ ਬਣਦੇ ਹਾਂ ਨਾ ਕਈ ਤਰ੍ਹਾਂ ਦੇ, ਆਪਣੇ ਆਪ ਨੂੰ ਸ਼ਿਗਾਰਦੇ ਹਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸੋਹਣੇ ਦੀ ਵਿਆਖਿਆ ਵੀ ਕੀਤੀ ਜੀ ਬਾਣੀ, ਵੀ ਸੋਹਣਾ ਕੌਣ ਹੈ? ਉਹ ਪੰਕਤੀ ਹੈ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਉਹ ਸੋਹਣਾ ਹੈ ਜਿਹੜਾ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦਾ ਹੈ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਮੇਰੇ ਮਾਲਕ ਦੇ ਬਚਨ ਨੇ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਜਿਹੜੇ ਸਾਧ ਸੰਗ ਵਿੱਚ ਆ ਕੇ ਬਹਿੰਦੇ ਨੇ ਭਾਈ, ਉਹ ਹੀ ਸੋਹਣੇ ਨੇ। ਉਹ ਖਿਆਲ ਇੱਥੇ ਮੇਰੇ ਪਾਤਸ਼ਾਹ ਦਿੰਦੇ ਨੇ ਭਾਈ, ਜਿਹੜੀ ਮਨੁੱਖਾ ਜਨਮ ਹੈ ਨਾ ਇਹ ਤੈਨੂੰ ਸੋਨੇ ਵਰਗੀ ਮਿਲੀ ਹੈ।
ਗੁਰਮੁਖ ਰੰਗ ਚਲੂਲਾ ਪਾਵੇ,
ਗੁਰੂ ਵਾਲੇ ਪਾਸੇ ਨੂੰ ਆਪਣਾ ਮੁਖ ਕਰ, ਆਪਣੀ ਅੰਦਰ ਦੀ ਬਿਰਤੀ ਨੂੰ ਕਰ। ਤੇ ਚਲੂਲੇ ਦੇ ਦੋ ਅਰਥ ਮੈਂ ਪੜ੍ਹੇ ਨੇ ਲਿਖਤਾਂ ਦੇ ਵਿੱਚ। ਚਲੂਲੇ ਦਾ ਅਰਥ ਹੁੰਦਾ ਗਾੜਾ ਰੰਗ, ਤੇ ਜਿਨ੍ਹਾਂ ਮਹਾਂਪੁਰਸ਼ਾਂ ਕੋਲ ਮੈਂ ਵਿਦਿਆ ਪੜ੍ਹੀ ਹੈ ਉਹਨਾਂ ਦਾ ਇੱਕ ਆਮ ਇਹਦਾ ਅਰਥ ਹੁੰਦਾ ਸੀ, ਬੜਾ ਪ੍ਰਚਲਿਤ, ਚੂਹ ਚੂਹਾ ਰੰਗ। ਇਹ ਉਹ ਸਾਨੂੰ ਪੜ੍ਹਾਉਂਦੇ ਸਨ ਚੂਹ ਚੂਹਾ ਰੰਗ, ਸੰਤ ਕਰਤਾਰ ਸਿੰਘ ਹੋਰਾਂ। ਜਦੋਂ ਵੀ ਚਲੂਲੇ ਦੇ ਅਰਥ ਕਰਨੇ ਤੇ ਸਾਨੂੰ ਕਹਿਣਾ ਚੂਹ ਚੂਹਾ ਰੰਗ, ਲੇਕਿਨ ਗ੍ਰੰਥਾਂ ਵਿੱਚ ਇਹਦਾ ਅਰਥ ਹੈ ਗੂੜਾ ਰੰਗ। ਗੁਰਮੁਖ ਰੰਗ ਚਲੂਲਾ ਪਾਵੈ, ਜੇ ਆਪਣੇ ਮੁੱਖ ਨੂੰ ਗੁਰੂ ਵਾਲੇ ਪਾਸੇ ਵੱਲ ਕਰੇਗਾ ਨਾ ਤੈਨੂੰ ਗੂੜਾ ਰੰਗ ਚੜ ਜਾਏਗਾ।
ਹਰ 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 ਨਾਵ ਰੰਗੜੀਆ,
ਫੇਰ ਭਾਈ ਜਿਵੇਂ ਆਪਾਂ ਕੋਈ ਕੱਪੜਾ ਪਾਉਣੇ ਤੇ ਕਹਿੰਦੇ ਭਾਈ ਮਿੱਤਰਾ ਤੂੰ ਕੱਪੜਾ ਬੜਾ ਮਹਿੰਗਾ ਦਿੱਤਾ ਤੇ ਪਿਆਰਿਆ ਇਹਦਾ ਰੰਗ ਉੱਡ ਗਿਆ, ਪੈਸੇ ਤੂੰ ਡਬਲ ਰਹੇ ਨੇ ਪਰ ਰੰਗ ਨਹੀਂ ਚੰਗਾ ਉਤਰ ਗਿਆ। ਪਰ ਜਿਹੜਾ ਇਹ ਨਾਮ ਦਾ ਰੰਗ ਹੈ ਨਾ, ਉਹਦੀ ਰਹਿਮਤ ਦਾ ਰੰਗ ਹੈ ਨਾ, ਇਹ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਦਿਨ ਬਣੇ ਦੀ ਚਮਕ ਵੱਧਦੀ ਜਾਂਦੀ ਹੈ। ਨਵ ਰੰਗੜੀਆ ਤੋਂ ਪਾਪ ਵੀ ਨਵੇਂ ਤੋਂ ਨਵਾਂ ਰੰਗ, ਇਹ ਨਹੀਂ ਉੱਡੇਗਾ ਨਹੀਂ, ਇਹ ਰਾਮ ਰੰਗ ਕਦੇ ਉਤਰ ਨਾ ਜਾਏ।
ਇਹ ਦੇਹ ਸੁਭਾਂਕੀ ਜਿਤ ਹਰ ਜਾਪੀ,
ਇਹ ਦੇਹ ਤੇਰੀ ਤਾਂ ਸੁੰਦਰ ਹੈ ਤਾਂ ਸੋਹਣੀ, ਵੀ ਜੂੰ ਇਸ ਦੇਹ ਦੇ ਨਾਲ ਪਰਮਾਤਮਾ ਨੂੰ ਜਾਣ ਲੈ ਤਾਂ।
ਹਰ ਹਰ ਨਾਮ ਸੁਹਾਵੀਆ,
ਇਹ ਭਲਿਆ ਹਰੀ ਦਾ ਨਾਮ ਲੈਣ ਕਰਕੇ ਤੇਰੀ ਦੇਹ ਸੋਭਾ ਵਾਲੀ ਹੈ। ਆਪਾਂ ਰੋਜ਼ਾਨਾ ਅਰਦਾਸ ਕਰਦੇ ਤੇ ਸੁਣਦੇ ਹਾਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰੇ ਨਾਮ ਚਿਤਾਵੇ, ਕਿਉਂਕਿ ਉਹਨਾਂ ਦਾ ਮਨ ਨਾਮ ਨਾਲ ਰੰਗਿਆ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਹਰ ਹਰ ਨਾਮ ਸੁਭਾਵੀਆ, ਵਾਹਿਗੁਰੂ ਦੇ ਨਾਮ ਜਪਣ ਕਰਕੇ ਜਿਹੜੀ ਦੇਹ ਹੈ ਇਹ ਸੋਭਾ ਵਾਲੀ ਬਣਦੀ ਹੈ, ਸਤਿਕਾਰ ਵਾਲੀ ਬਣਦੀ ਹੈ।
ਵੱਡ ਭਾਗੀ ਪਾਈ ਨਾਮ ਸਖਾਈ,
ਵੱਡੇ ਭਾਗਾਂ ਵਾਲਿਆਂ ਨੂੰ ਗੁਰਮੁਖੋ ਜਿਨ੍ਹਾਂ ਨੇ ਆਪਣਾ ਵੱਡਾ ਪੁਣਾ ਭੰਨਣਾ ਕੀਤਾ ਨਾ ਉਹ ਵੱਡ ਭਾਗੀ ਹਨ। ਵੱਡ ਭਾਗੀ ਪਾਈ ਨਾਮ ਸਖਾਈ, ਜਿਹੜਾ ਉਹ ਸਖਾਈ ਤੋਂ ਭਾਵਦਾ ਸਖਾ ਮਿੱਤਰ, ਜਿਹਨੂੰ ਆਪਾਂ ਕਹਿੰਦੇ ਪੱਕਾ ਮਿੱਤਰ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਬੋਜ਼ਮ ਫਰੈਂਡ, ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹਨੂੰ ਬੋਜ਼ਮ ਫਰੈਂਡ ਜਾਂ ਪੱਕੇ ਮਿੱਤਰ ਦਾ ਅਰਥ ਕੀ ਹੋਇਆ? ਉਹਦਾ ਅਰਥ ਇਹ ਹੈ ਭਾਵੇਂ ਕੋਈ ਵੀ ਸਮਾਂ ਆਵੇ ਤੇ ਉਹ ਛੱਡਦਾ ਨਹੀਂ, ਬਾਕੀ ਦੇ ਛੱਡ ਜਾਂਦੇ ਹਨ। ਜਿਹੜੇ ਬੱਚਿਆਂ ਨੂੰ ਆਪਾਂ ਅਰਦਾਸਾਂ ਕਰਕੇ ਲਿਆ ਨਾ ਗੁਰੂ ਕੋਲੋਂ, ਜਿਸ ਨੂੰ ਗੁਰਮੁਖੋ ਸਾਡੇ ਪ੍ਰਾਣ ਨਿਕਲ ਗਏ ਨਾ, ਸਾਡੇ ਪੁੱਤ ਨੇ ਸਾਡੇ ਸਿਰ ਵਾਲੇ ਪਾਸੇ ਤੋਂ ਲਾਂਬੂ ਸ਼ੁਰੂ ਕਰਨਾ ਤੇ ਚੌਂ ਪਾਸੀ ਗੇੜਾ ਕੱਢਣਾ ਵੀ ਕਿਤੇ ਬਾਪੂ ਉੱਠਣਾ ਬਹਿ ਚੌਂ ਪਾਸੀ ਅੱਗ ਲੱਗ ਜਾਏ। ਮੇਰੀ ਗੱਲ ਤੇ ਹੱਸਣਾ ਨੀ, ਇਹਨੂੰ ਚਿੱਥਣਾ। ਜਿਹੜਾ ਪੁੱਤ ਸੁੱਖਣਾ ਸੋਕੇ ਲਿਆ ਨਾ, ਉਹ ਸਾਡੇ ਬੇਟੇ ਨੇ ਸਰਾਣੇ ਵਾਲੇ ਪਾਸੇ ਤੋਂ ਅੱਗ ਲਾਉਣੀ ਹੈ ਤੇ ਚੌਂ ਪਾਸੀ ਦੌੜਾ ਕੱਢਣਾ, ਤੇ ਦੌੜ ਉਹਨੇ ਤਾਂ ਲੈਣੀ ਵੀ ਮੈਨੂੰ ਸੇਕ ਨਾ ਲੱਗ ਜਾਏ ਕਿਤੇ, ਕਿਉਂਕਿ ਅੱਗ ਮੱਚੀ ਬੜੀ ਹੁੰਦੀ ਹੈ। ਨਾਲ ਕੌਣ ਜਾਵੇਗਾ? ਜਿਹੜੀ ਘਰਵਾਲੀ ਕਹਿੰਦੀ ਸੀ ਨਾ, ਸਭੇ ਸਾਫ ਸੁਲੇਲੜੇ ਡਿੱਠੇ ਤੋਂ ਪੱਲੇ ਤੈਣੇ ਲਾਗੇ, ਉਹਨੇ ਦਰਵਾਜ਼ੇ ਤੱਕ ਨਾਲ ਜਾਣਾ, ਦਰਵਾਜ਼ੇ ਤੱਕ ਉਹਨੇ ਮੜੀਆਂ ਤੱਕ ਮਗਰ ਨਹੀਂ ਜਾਣਾ। ਆ ਕਈ ਗੱਲਾਂ ਤੇ ਹੱਸ ਪੈਂਦੇ, ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਗੁਰੂ ਕੇ ਬਚਨ ਹਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ, ਘਰ ਕੀ ਨਾਰ ਘਰਵਾਲੀ ਧਰਮ ਪਤਨੀ, ਬਹੁਤ ਹਿਤ ਜਾਣ ਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਿਹਦੇ ਨੂੰ ਪ੍ਰਾਣ ਨਿਕਲ ਗਏ ਨਾ, ਉਹਨੇ ਸਾਡੀ ਧਰਮ ਪਤਨੀ ਨੇ ਸਾਡੇ ਪੁੱਤ ਨੂੰ ਕਹਿਣਾ, ਪੁੱਤਰਾ ਮੈਨੂੰ ਜਾਪਦਾ ਵੀ ਪਾਠੀ ਰੌਲਾ ਲਾਉਣ ਦੇ ਵੀ ਸੌਂ ਗਏ ਨੇ ਤੇ ਪਾਠ ਮੁਕੰਮਲ ਨਹੀਂ ਹੋਇਆ, ਤੇਰਾ ਪਿਓ ਰਾਤ ਮੈਨੂੰ ਸੁਪਨੇ 'ਚ ਮਿਲਿਆ ਹੀ, ਪਾਠ ਫੇਰ ਕਰਾ। ਇੰਨੀ ਲਰਜੀ ਵੀ ਜਿਹਦਾ ਪੱਲਾ ਫੜ ਕੇ ਗੁਰੂ ਕਿਉਂ ਪ੍ਰਕਰਮਾ ਕੀਤੀਆਂ, ਉਹਨੂੰ ਸੁਪਨੇ ਵਿੱਚ ਵੇਖਣਾ ਨਹੀਂ ਚਾਹੁੰਦੀ ਵੀ ਜੇ ਭਲਾ ਸੁਪਨ ਆ ਵੀ ਗਿਆ ਤੇ ਕੀ ਛੰਬੜ ਜਾਏਗਾ ਤੈਨੂੰ। ਇਹ ਸਾਡਾ ਸਾਥ, ਅਸਲੀ ਸਾਥ ਕੀ ਹੈ? ਗੁਰਦੇਵ ਕਹਿੰਦੇ, ਗੁਰਮੁਖਾ ਵੱਡ ਭਾਗੀ ਪਾਈ ਨਾਮ ਸਿਖਾਈ, ਇੱਕ ਵਾਹਿਗੁਰੂ ਦਾ ਨਾਮ ਹੀ ਤੇਰਾ ਪੱਕਾ ਸਾਥੀ ਹੈ।
ਜਨ ਨਾਨਕ ਰਾਮ ਉਪਾਈਆ,
ਪਿਆਰਿਆ ਦਾਸ ਬਾਣ ਤੈਨੂੰ ਵਾਹਿਗੁਰੂ ਨੇ ਇਹ ਬਖਸ਼ੀ ਹੈ, ਪੈਦਾ ਕੀਤੀ ਹੈ।
ਦੇਹ ਪਾਵੋ ਜੀਨ ਬੁਝ ਚੰਗਾ ਰਾਮ,
ਜੀਨ ਦਾ ਪਾਉਣ ਦਾ ਕਾਠੀ, ਇਹ ਦੇਹ ਰੂਪੀ ਘੋੜੀ ਦੇ ਉੱਪਰ ਕਾਠੀ ਕਿਹੜੀ ਪਾਉਣੀ ਹੈ? ਜਿਹੜਾ ਚੰਗਾ ਬੁੱਢਣਾ ਹੈ, ਉਹ ਚੰਗਾ ਕੀ ਬੁੱਢਣਾ? ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
ਚੜ ਲੰਗਾ ਜੀ ਬੇਖਮ ਪਿਅੰਗਾ ਰਾਮ,
ਇਸ ਪ੍ਰਕਾਰ ਇਹ ਦੇਹ ਰੂਪੀ ਘੜ ਘੋੜੀ ਤੇ ਚੜ ਕੇ, ਬਿਖਮ ਦਾ ਭਾਵ ਹੈ ਕਠਿਨ ਤੇ ਪਿਅੰਗਾ ਦਾ ਅਰਥ ਸਾਡੇ ਬਜ਼ੁਰਗਾਂ ਵਿਦਵਾਨਾਂ ਨੇ ਕੀਤਾ ਸਮੁੰਦਰ। ਆਮ ਕਰਕੇ ਅਸੀਂ ਭੁਜੰਗ ਦਾ ਅਰਥ ਪੜ੍ਹਦੇ ਹਾਂ ਸੱਪ, ਲੇਕਿਨ ਇੱਥੇ ਪਿਅੰਗਾ ਉਹਨਾਂ ਗੁਰਮੁਖਾਂ ਨੇ ਸਾਡੇ ਵਡੇਰਿਆਂ ਨੇ ਪਿਅੰਗਾ ਦਾ ਸਮੁੰਦਰ ਅਰਥ ਤਾਂ ਕੀਤਾ ਹੈ, ਭੋਏ ਦਾ ਭਾਵ ਧਰਤੀ ਤੇ ਅੰਗ ਦਾ ਭਾਵ ਉਹਦਾ ਹਿੱਸਾ, ਸਮੁੰਦਰ ਇੱਕ ਧਰਤੀ ਦਾ ਹਿੱਸਾ ਹੈ ਇਹ ਵਿਦਵਾਨਾਂ ਦੇ ਮੁਤਾਬਕ। ਇਸ ਕਰਕੇ ਭਾਈ ਦੇਹ ਰੂਪੀ ਘੋੜੀ ਤੇ ਚੜ ਕੇ ਜਿਹੜਾ ਸਮੁੰਦਰ ਕਠਿਨ ਹੈ ਨਾ, ਇਹਨੂੰ ਲੰਘਣ ਦਾ ਯਤਨ ਕਰ।
ਬੇਖਮ ਪੁਯੰਗਾ ਅਨਤ ਤਰੰਗਾ,
ਔਰ ਇਸ ਕਠਿਨ ਸਮੁੰਦਰ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਲਹਿਰਾਂ ਉੱਠਦੀਆਂ ਨੇ, ਤਰੰਗਾਂ ਤੋਂ ਭਾਵ ਲਹਿਰਾਂ, ਅਨ ਤੋਂ ਭਾਵ ਅਨੇਕਾਂ ਤਰ੍ਹਾਂ ਦੀਆਂ, ਅਥਵਾ ਇਹਨਾਂ ਦਾ ਅੰਤ ਹੀ ਕੋਈ ਨਹੀਂ। ਕਦੇ ਆਪਣੇ ਗੁਰਮੁਖ ਪਿਆਰ ਮਨ 'ਚ ਆ ਜਾਂਦੀ ਵੀ ਫਲਾਨਾ ਬੜਾ ਚੰਗਾ ਹੈ, ਤੇ ਕਦੇ ਆਪਣੇ ਮਨ ਵਿੱਚ ਨਫ਼ਰਤ ਆ ਜਾਂਦੀ ਹੈ। ਇਸ ਪ੍ਰਕਾਰ ਸਾਡੇ ਮਨ ਵਿੱਚ ਜਿਹਨੂੰ ਆਪਾਂ ਕਹਿੰਦੇ ਉਤਰਾ ਚੜਾ, ਇਹ ਸਾਡੇ ਅੰਦਰ ਅਨੇਕਾਂ ਤਰ੍ਹਾਂ ਦੀਆਂ ਤਰੰਗਾਂ ਲਹਿਰਾਂ ਨਿਕਲਦੀਆਂ ਹਨ।
ਗੁਰਮੁਖ ਪਾਰ ਲੰਘਾਏ,
ਗੁਰੂ ਵਾਲੇ ਪਾਸੇ ਨੂੰ ਮੁਖ ਕਰ ਤੇ ਗੁਰੂ ਤੈਨੂੰ ਬੰਨੇ ਕਰ ਦੇਗਾ। ਕਦੇ ਮੁਖ ਕੀਤਾ ਸੀ ਨਾ ਸਾਡੇ ਬਜ਼ੁਰਗ ਬਾਬੇ ਮੱਖਣ ਸ਼ਾਹ ਲਬਾਣੇ ਨੇ, ਅਰਦਾਸ ਕੀਤੀ, ਮਾਲਕਾ ਮੈਨੂੰ ਨਹੀਂ ਪਤਾ ਵੀ ਤੁਹਾਡਾ ਇਸ ਮੌਕੇ ਚਰਨ ਤੁਸੀਂ ਕਿੱਥੇ ਪਾਏ ਨੇ, ਪਰ ਮੇਰਾ ਜਹਾਜ਼ ਡੁੱਬਦਾ ਜਾਂਦਾ ਜੀ, ਕਰੋ ਕਿਰਪਾ। ਕਿੱਥੇ ਸਮੁੰਦਰ ਤੇ ਕਿੱਥੇ ਬਾਬਾ ਬਕਾਲਾ, ਆਪਾਂ ਇਵੇਂ ਨਹੀਂ ਪੜ੍ਹਦੇ। ਤੇਗ ਬਹਾਦਰ ਸਿਮਰੀਏ ਕਰ ਨੌਨ ਦੇ ਆਵੇ ਤਾਏ, ਸਭ ਥਾਂ ਹੀ ਹੋਏ ਸਾਏ, ਕੋਈ ਜਗ੍ਹਾ ਨਹੀਂ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਡੇ ਤੇ ਕਿਰਪਾ ਨਾ ਕਰਨ। ਤੇ ਮੱਖਣ ਸ਼ਾਹ ਆਇਆ ਨਾ, ਤੇ ਜਿਵੇਂ ਅੱਜ ਕੱਲ੍ਹ ਕਮਰਸ਼ੀਅਲ ਯੁੱਗ ਹੈ ਪੈਸਿਆਂ ਦਾ, ਜਿਹਨੂੰ ਦਈਏ ਗੁਣ ਖਾਉਂਦਾ, ਬੜਾ ਚੁਸਤ ਸੀ ਮੱਖਣ ਸ਼ਾਹ। ਉਹ ਦੋ ਦੋ ਰੁਪਈਏ ਦੇ ਕੇ, ਜਿਹਨੂੰ ਆਪਾਂ ਪੁਰਾਣੀ ਬੋਲੀ 'ਚ ਕਹਿੰਦੇ ਹਾਂ ਝੂੰਗਾ ਤੇ ਅੱਜ ਕੱਲ੍ਹ ਕਹਿੰਦੇ ਟਿੱਪ, ਦੋਵੇਂ ਦੋਵੇਂ ਨਕਲੀ ਗੁਰੂਆਂ ਨੂੰ ਟਿੱਪ ਦਿੱਤੀ ਗਿਆ ਤੇ ਸੀਸਾਂ ਦਿੱਤੀ ਗਿਆ ਵੀ ਤੇਰਾ ਆ ਹੋ ਜਾਏ, ਤੇਰਾ ਆ ਹੋ ਜਾਏ। ਜਦੋਂ ਆਇਆ ਨਾ ਅਸਲੀ ਗੁਰੂ ਕੋਲ, ਤੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਚੋਲਿਆਂ ਨੂੰ ਮੋਢੇ ਤੋਂ ਥੱਲੇ ਕਰਕੇ ਆਖਿਆ, ਮੱਖਣਾ ਗੁਰੂ ਨੇ ਪੈਸਿਆਂ ਵਾਲੀ ਦੁਕਾਨ ਨਹੀਂ ਪਾਈ, ਪਰ ਮੋਢੇ ਤੇ ਨਿਗਾਹ ਮਾਰ ਕਿਲ ਅਜੇ ਵੀ ਚੁਭਿਆ। ਸਦਕੇ ਜਾਵਾਂ ਮੱਖਣ ਸ਼ਾਹ ਦੇ ਤੇ ਗੁਰੂ ਦੇ ਤਾਂ ਜਾਣਾ, ਕਿਉਂਕਿ ਗੁਰੂ ਕਾ ਸਿੱਖ ਹਾਂ। ਚਰਨਾਂ ਤੇ ਟਹਿ ਕੇ ਆਖਿਆ ਦੁਨੀਆਂ ਦੇ ਲੋਕ, ਗੁਰੂ ਲੱਧ ਹੋ ਰਹੇ, ਗੁਰੂ ਲੱਧ ਹੋ ਰਹੇ। ਇਹ ਸਾਖੀ ਚੋਂ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਅਸਲੀ ਸਿੱਖ ਨੇ ਅਸਲੀ ਗੁਰੂ ਨੂੰ ਭੋਰੇ ਚੋਂ ਲੱਭ ਲਿਆ। ਅੱਜ ਸਾਡਾ ਗੁਰੂ ਭੋਰੇ ਚ ਨਹੀਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤਖ਼ਤ ਤੇ ਸਭਾਏ ਮਾਨ ਨੇ, ਸਿੱਖਾ ਤੈਨੂੰ ਕੀ ਹੋ ਗਿਆ, ਤੂੰ ਅਸਲੀ ਗੁਰੂ ਨੂੰ ਛੱਡ ਕੇ ਤੇ ਨਕਲੀ ਗੁਰੂਆਂ ਦੇ ਡੇਰਿਆਂ ਵਿੱਚ ਜਾ ਕੇ ਨਾਮ ਲੈਂਦਾ ਹੈ। ਵਿਚਾਰ ਤਾਂ ਕਰਕੇ ਤੇ ਉਹਨੇ ਤਾਂ ਦੋ ਦੋ ਮੋਹਰਾਂ ਤਾਂ ਦਿੱਤੀਆਂ, ਉਹਨੂੰ ਪਤਾ ਨਹੀਂ ਚੱਲਦਾ ਉੱਥੇ 22 ਬੈਠੇ ਸਨ, ਅੱਜ ਤਾਂ ਪਤਾ ਨਹੀਂ 22,000 ਬਣ ਗਏ। ਤੈਨੂੰ ਤਖ਼ਤ ਤੇ ਬੈਠਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਿਸਿਆ ਹੀ ਨਾ। ਸਿਆਣਾ ਬਣ, ਆਪਣੇ ਘਰ ਵਿੱਚ ਆ।
ਹਰ ਬੋਹਤ ਚੜ ਵੱਡ ਭਾਗੀ ਲੰਘੇ,
ਜਿਹੜੇ ਭਾਈ ਗੁਰਮੁਖ ਨੇ ਨਾ, ਹਰ ਬੋਹਤ ਚੜ ਵੱਡ ਭਾਗੀ ਲੰਘੇ, ਬੋਹ ਤੋਂ ਭਾਵ ਜਹਾਜ਼। ਆਪਾਂ ਆਮ ਕਰਕੇ ਅਰਦਾਸ ਕਰਦੇ ਹਾਂ, ਦੋਹਰਾ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਪਰ ਟਿਕਟ ਕਾਹਦੀ ਹੈ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਲੰਘਾਵਣ ਹਾਰ। ਹਰ ਬੋਹਤ ਚੜ ਵੱਡ ਭਾਗੀ ਲੰਘੇ, ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਜਹਾਜ਼ ਤੇ ਚੜ ਕੇ ਵੱਡੇ ਭਾਗਾਂ ਵਾਲੇ ਲੰਘਦੇ ਹਨ।
ਗੁਰਖੇਵਟ ਸ਼ਬਦ ਤਰਾਏ,
ਗੁਰਮੁਖਾ ਜਿਹੜਾ ਗੁਰੂ ਹੈ ਨਾ, ਗੁਰੂ ਉਹ ਖੇਵਟ ਤੋਂ ਭਾਵ ਮਲਾਹ ਹੈ, ਔਰ ਉਹ ਸ਼ਬਦ ਨਾਲ ਜੋੜ ਕਰਕੇ ਇਹਨਾਂ ਜਗਿਆਸੂਆਂ ਗੁਰੂ ਕੇ ਸਿੱਖਾਂ ਬਾਈ ਭਾਈਆਂ ਨੂੰ ਤਾਰ ਰਹੇ ਹਨ।
ਆਨ ਦਿਨ ਹਰ ਰੰਗ ਹਰ ਗੁਣ ਗਾਵੇ,
ਜਿਹੜੇ ਰਾਤ ਗੁਰਮੁਖ ਪਿਆਰਾ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰੇ, ਵਡਿਆਈ ਕਰਨਾ ਕਰੇ,
ਹਰ ਰੰਗੀ ਹਰ ਰੰਗਾ।
ਇਸ ਤਰ੍ਹਾਂ ਗੁਰਮੁਖਾ ਜੇ ਤੂੰ ਪਰਮਾਤਮਾ ਨਾਲ ਪ੍ਰੇਮ ਕਰੇਗਾ ਨਾ, ਰੰਗ ਨਾਲ ਪ੍ਰੇਮ ਦਾ ਵੀ ਹੈ, ਉਹ ਤੇਰੇ ਤੇ ਰਹਿਮਤ ਕਰਕੇ ਤੈਨੂੰ ਅਧਿਆਤਮਕ ਰੰਗ ਵਿੱਚ ਰੰਗ ਦੇਵੇਗਾ।
ਜਨ ਨਾਨਕ ਨਿਰਬਾਣ ਪਦ ਪਾਇਆ,
ਭਾਈ ਉਹਦੇ ਦਾਸ ਬਣ ਗਏ ਨੇ ਨਾ, ਬਾਣ ਤੋਂ ਭਾਵ ਹੁੰਦਾ ਆਦਤਾਂ ਤੋਂ ਰਹਿਤਾ। ਆਪਾਂ ਨੂੰ ਕਈ ਤਰ੍ਹਾਂ ਦੀਆਂ ਆਦਤਾਂ, ਜਿਵੇਂ ਆਪਾਂ ਕਹਿੰਦੇ ਵੀ ਜਿੰਨਾ ਚਿਰ ਮੈਂ ਚਾਹ ਨਾ ਪੀ ਲਾਂ ਮੇਰਾ ਸਿਰ ਦੁਖਦਾ ਰਹਿੰਦਾ, ਮੈਥੋਂ ਨਿਤਨੇਮ ਨਹੀਂ ਹੁੰਦਾ, ਇਹ ਬਾਣ ਹੈ। ਨਿਰਬਾਣ ਦਾ ਅਰਥ ਜਿਹੜਾ ਉਹ ਹੈ ਆਦਤ ਤੋਂ ਰਹਿਤ, ਉਹਦਾ ਕੋਈ ਆਦਤ ਨਹੀਂ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਜਨ ਨਾਨਕ ਨਿਰਵਾਣ ਪਦ ਪਾਇਆ, ਜਿਹੜੇ ਭਾਈ ਦਾਸਾ ਭਾਵ ਜਿਨ੍ਹਾਂ ਨੇ ਧਾਰ ਲਿਆ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋ ਆਦਤ ਨਹੀਂ, ਸੁਭਾਅ ਨਹੀਂ, ਇਹ ਉਹਨਾਂ ਨੂੰ ਪਦਵੀ ਮਿਲੀ।
ਹਰ ਉੱਤਮ ਹਰ ਪਦ ਚੰਗਾ,
ਆਪਾਂ ਪਦਵੀਆਂ ਦੇ ਬੜੇ ਚਾਹਵਾਨ ਕਿ ਮੈਨੂੰ ਫਲਾਨੀ ਅਹੁਦਾ ਮਿਲ ਜਾਏ, ਫਲਾਨਾ ਅਹੁਦਾ ਮਿਲ ਜਾਏ। ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਹਰੀ ਦੇ ਨਾਮ ਨਾਲ ਜੁੜਨਾ ਨਾ, ਇਹ ਸਾਰਿਆਂ ਤੋਂ ਉੱਚਾ ਅਹੁਦਾ ਹੈ। ਜਿਵੇਂ ਆਪਾਂ ਕੱਲ ਸ਼ਬਦ ਪੜਿਆ ਸੀ, ਬਾਬਾ ਨਾਮ ਦੇ ਵੇਖੋ, ਬਾਬਾ ਰਵਿਦਾਸ ਜੀ ਦਰਸ਼ਨ ਕਰੀਏ, ਬਾਬਾ ਕਬੀਰ ਜੀ ਕਿਰਤੀ ਸਨ, ਲੇਕਿਨ ਪੂਜੇ ਜਾਂਦੇ ਨੇ ਅੱਜ ਵੀ।
ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ,
ਜਿਹੜੇ ਗੁਰਮੁਖ ਪਿਆਰ ਘੋੜੀਆਂ ਤੇ ਘੋੜੇ ਰੱਖਦੇ ਨੇ ਨਾ, ਕਈ ਘੋੜੀਆਂ ਤੇ ਘੋੜੇ ਅੜਬ ਬੜੇ ਹੁੰਦੇ ਨੇ, ਟੱਪੀ ਜਾਂਦੇ ਨੇ, ਕਈ ਘੋੜੀਆਂ ਤਾਂ ਚੱਕ ਵੜਦੀਆਂ ਨੇ ਘੋੜੇ ਤੇ ਘੋੜੀਆਂ, ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਘੋੜੀਆਂ ਤੇ ਘੋੜਿਆਂ ਦੇ ਮਾਲਕਾਂ ਨੇ ਇੱਕ ਲਗਾਮ ਪਾਈ, ਉਹਨੂੰ ਕਹਿੰਦੇ ਨੇ ਕੰਡਿਆਂ ਵਾਲੀ ਲਗਾਮ। ਕੜਿਆਲ ਦਾ ਅਰਥ ਹੈ ਕੰਡਿਆਂ ਵਾਲੀ ਲਗਾਮ, ਜਿਹਦੇ ਨਾਲ ਉਹਨੂੰ ਚੁਭਦੀ ਤੇ ਉਹ ਸੈੱਟ ਰਹਿੰਦਾ ਹੈ। ਇਸੇ ਤਰ੍ਹਾਂ ਇੱਥੇ ਕੰਡਿਆਂ ਵਾਲੀ ਲਗਾਮ ਕਿਹੜੀ ਹੈ? ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ, ਜਿਹੜਾ ਗੁਰੂ ਦੇ ਗਿਆਨ ਨੂੰ ਦ੍ਰਿੜ ਕਰਨਾ ਹੈ, ਇਹ ਕੰਡਿਆਂ ਵਾਲੀ ਲਗਾਮ ਪਾਉਣੀ ਹੈ।
ਤਨ ਪ੍ਰੇਮ ਹਾਰ ਚਾਬਕ ਲਾਇਆ ਰਾਮ,
ਇਹ ਸਤਿਗੁਰੂ ਪਾਤਸ਼ਾਹ ਨੇ ਦ੍ਰਿਸ਼ਟਾਂਤ ਵਰਤਿਆ ਘੋੜੀਆਂ ਦਾ, ਘੋੜੀ ਦਾ। ਫਿਰ ਉਹਨਾਂ ਘੋੜੀਆਂ ਨੂੰ ਅੱਗੇ ਲਿਜਾਣ ਵਾਸਤੇ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਿੱਕਣਾ, ਉਹਨਾਂ ਨੇ ਛੱਟੀਆਂ ਰੱਖੀਆਂ ਨੇ, ਪਤਨੀਆਂ ਪਤਨੀਆਂ ਬਰੀਕ ਜੀਆਂ, ਜਦੋਂ ਮਾਰਦੇ ਨੇ ਤਾਂ ਬੜਾ ਘੋੜੀ ਘੋੜਾ ਦੌੜਦਾ ਹੈ, ਉਹਨੂੰ ਕਹਿੰਦੇ ਨੇ ਛੱਟੀ ਸੋਟੀ ਚਾਬਕ। ਤੇ ਚਾਬਕ ਕਿਹੜੀ ਮਾਰਨੀ? ਕਿਉਂਕਿ ਦੇ ਘੋੜੀ ਹੈ ਨਾ, ਤਨ ਪ੍ਰੇਮ ਹਰ ਚਾਬਕ, ਜਿਹੜਾ ਹਰੀ ਪਰਮਾਤਮਾ ਦਾ ਨਾਮ ਹੈ ਲਾਇਆ ਰਾਮ, ਜਿਹੜਾ ਵਾਹਿਗੁਰੂ ਦਾ ਨਾਲ ਪ੍ਰੇਮ ਕਰਨਾ ਗੁਰਮੁਖੋ ਇਹ ਛੱਟੀ ਇਹ ਸੋਟੀ ਮਾਰਨੀ ਹੈ।
ਤਨ ਪ੍ਰੇਮ ਹਰ ਹਰ ਲਾਏ ਚਾਬਕ,
ਮੈਂ ਤੋਂ ਪਰਾਂ ਹੋ ਕਰਕੇ ਪਰਮਾਤਮਾ ਨਾਲ ਪਿਆਰ ਕਰਨਾ ਇਹ ਚਾਬਕ ਛੱਟੀ ਸੋਟੀ ਮਾਰਨਾ ਕਰੀਏ।
ਮਨ ਜਿਣੈ ਗੁਰਮੁਖ ਜੀਤਿਆ,
ਜਿਹਨਾਂ ਗੁਰਮੁਖ ਪਿਆਰ ਨੇ ਪਿਆਰ ਆਪਣੇ ਮਨ ਨੂੰ ਜਿੱਤ ਲਿਆ ਨਾ, ਉਹ ਗੁਰੂ ਦੀ ਕਿਰਪਾ ਸਦਕਾ ਸੰਸਾਰ ਦੀ ਬਾਜੀ ਜਿੱਤ ਗਏ।
ਅਕੜੋ ਕੜਾਵੇ ਸ਼ਬਦ ਪਾਵੇ,
ਇਹ ਮਨ ਗੁਰਮੁਖੋ ਕਾਬੂ ਨਹੀਂ ਜਿਉਂਦਾ। ਅਕੜੋ ਕੜਾਵੇ ਤੋਂ ਭਾਵ ਇਹ ਘੜਿਆ ਨਹੀਂ, ਜਿਹਨੂੰ ਆਪਾਂ ਕਹਿੰਦੇ ਹਾਂ ਘੜਿਆ ਜਿਹਾ, ਆਮ ਬੋਲੀ ਸਾਡੀ, ਜਿਹੜਾ ਮਨ ਘੜਿਆ ਨਹੀਂ ਨਾ ਜਾਂਦਾ। ਤੁਹਾਨੂੰ ਕੋ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਸ਼ਬਦ ਨਾਲ ਘੜਿਆ ਜਾਂਦਾ। ਕਿਵੇਂ ਘੜਿਆ ਜਾਂਦਾ? ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਅਵਤਾਰ ਪਰ ਮਨਾਇਆ, ਗੁਰੂ ਨੇ ਕਿਰਪਾ ਕੀਤੀ। ਸਤਿਗੁਰੂ ਨਾਨਕ ਪਾਤਸ਼ਾਹ ਮੇਰੇ ਮਾਲਕ ਪਹਿਲੇ ਪਾਤਸ਼ਾਹ ਭਾਈ ਲਾਲੋ ਦੇ ਘਰ ਗਏ। ਕੋਈ ਚਰਚਾ ਬਹਿਸ ਨਹੀਂ, ਕੋਈ ਵਿਚਾਰ ਨਹੀਂ, ਲੰਮਾ ਲੈਕਚਰ ਨਹੀਂ, ਇੰਨੀ ਗੱਲ ਕਹੀ ਵੀ ਭਾਈ ਲਾਲੋ ਕੀ ਪਿਆ ਕਰਨਾ? ਕਹਿੰਦਾ ਜੀ ਕਿੱਲੇ ਪਿਆ ਕਰਨਾ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਲਾਲੋ ਜ਼ਿੰਦਗੀ ਪ੍ਰਜੰਤ ਕਿੱਲੇ ਘੜਦਾ ਰਹੇ, ਕਿਤੇ ਮਨ ਵੀ ਘੜ ਲਿਆ ਕਰ। ਇੰਨੀ ਗੱਲ ਹੋਈ ਜੇ ਮਨ ਵੀ ਘੜ ਲਿਆ ਕਰ, ਜੀਵਨ ਬਦਲ ਗਿਆ। ਇਸ ਪ੍ਰਕਾਰ ਜਿਹੜਾ ਨਾ ਘੜਿਆ ਜਾਣ ਵਾਲਾ ਮਨ ਹੈ, ਜਦੋਂ ਗੁਰੂ ਦਾ ਸ਼ਬਦ ਬੰਦੇ ਨੂੰ ਪ੍ਰਾਪਤ ਹੋ ਜਾਵੇ, ਉਹਦੇ ਨਾਲ ਜੁੜ ਜਾਵੇ, ਉਹਦਾ ਅਭਿਆਸ ਕਰੇ, ਉਹਦੇ ਮੁਤਾਬਕ ਚੱਲੇ, ਇਹ ਮਨ ਘੜਿਆ ਜਾਏਗਾ।
ਆਪੇ ਉਹ ਹਰ ਰਸ ਪੀਤਿਆ,
ਜਿਹੜਾ ਭਾਈ ਕਦੇ ਕਿਸੇ ਨੂੰ ਨਸੀਬ ਨਹੀਂ ਨਾ ਹੋਇਆ ਬ੍ਰਹਮਾਨੰਦ ਦਾ ਰਸ, ਜਦੋਂ ਮਨ ਘੜਿਆ ਗਿਆ ਤੇ ਉਹਨਾਂ ਨੂੰ ਦਾਤ ਪ੍ਰਾਪਤ ਹੋ ਗਈ, ਉਹਨਾਂ ਪੀ ਲਿਆ।
ਸੁਣ ਸ਼ਰਵਣ ਬਾਣੀ ਗੁਰਵਖਾਣੀ,
ਭਲਿਆ ਬੜਾ ਕੁਝ ਸੁਣਦਾ ਮਾੜਾ ਚੰਗਾ, ਕੰਨਾਂ ਨੂੰ ਕਈਆਂ ਹੁਣ ਟੂਟੀਆਂ ਪੱਕੀਆਂ ਲਾ ਲਈਆਂ ਨੇ, ਪਤਾ ਨੂੰ ਚਿੱਟੀ ਜੀ, ਕਈਆਂ ਨੇ ਚਿੱਟੀਆਂ ਤੇ, ਕਈਆਂ ਨੇ ਕਾਲੀਆਂ, ਜੇ ਮੋਟਰਸਾਈਕਲ ਤੇ ਬੈਠੇ ਤਾਂ ਵੀ ਉੱਥੇ, ਜੇ ਮੰਜੇ ਤੇ ਲੈ ਤੇ ਫਾਵੀ ਉੱਥੇ, ਬੜਾ ਸਾਨੂੰ ਸੁਣਨ ਦਾ ਚਸਕਾ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਸੁਣ ਨਾ, ਸੁਣ ਜ਼ਰੂਰ ਪਰ ਆ ਸੁਣ, ਕਿਹੜੀ ਸੁਣ? ਸਰਵਣ ਬਾਣੀ ਗੁਰਬਖਾਣੀ, ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਵਿੱਚ ਵਿਖਿਆਨ ਕੀਤਾ, ਬ੍ਰਹਮ ਦੀ ਚਰਚਾ ਕੀਤੀ ਹੈ ਨਾ, ਉਹਨੂੰ ਆਪਣੇ ਕੰਨਾਂ ਦੇ ਨਾਲ ਸੁਣਨਾ ਕਰ।
ਹਰ ਰੰਗ ਤੁਰੀ ਚੜਾਇਆ,
ਤੁਰੀ ਦਾ ਅਰਥ ਵੀ ਘੋੜੀ ਹੈ, ਘੋੜੀ ਤੇ ਕਿਹੜਾ ਚੜ੍ਹਨਾ? ਜਿਹੜਾ ਪਰਿਪੂਰਨ ਪਰਮਾਤਮਾ ਨਾਲ ਪ੍ਰੇਮ ਕਰਨਾ, ਇੱਥੇ ਰੰਗ ਦਾ ਅਰਥ ਪ੍ਰੇਮ ਹੈ। ਕਈਆਂ ਨੇ ਕਹਿਣਾ ਜੀ ਉਹ ਕਿਵੇਂ ਤੇ ਰੰਗ ਲਿਖਿਆ, ਪ੍ਰੇਮ ਕਿਵੇਂ ਹੋ ਗਿਆ? ਰਾਗ ਏਕ ਸੰਗ ਪੰਚ ਬਰੰਗਨ, ਇੱਕ ਵਾਹਿਗੁਰੂ ਨਾਲ ਪ੍ਰੇਮ ਕਰਤੇ ਤੇਰੀ ਪੰਜਾਂ ਤੱਤਾਂ ਦੀ ਦੇਹ ਨੂੰ ਗੁਰਮੁਖਾ ਵਿਸ਼ੇਸ਼ ਰੰਗ ਚੜ੍ਹ ਜਾਏਗਾ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਜਿਹੜਾ ਹਰੀ ਪਰਮਾਤਮਾ ਨਾਲ ਪ੍ਰੇਮ ਕਰਨਾ, ਇਹ ਘੋੜੀ ਤੇ ਚੜ੍ਹਨਾ ਹੈ।
ਮਹਾਮਾਰਗ ਪੰਥ ਬਿਖੜਾ,
ਇਹ ਰਸਤਾ ਬੜਾ ਲੰਮਾ ਹੀ ਤੇ ਨਾਲ ਬਿਖੜਾ ਤੋਂ ਭਾਵ ਕਠਿਨ, ਜਿਹਨੂੰ ਆਪਾਂ ਕਹਿੰਦੇ ਵੀ ਉੱਚਾ ਨੀਵਾਂ, ਜਿਹੜਾ ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਨਾ, ਇਹ ਬੜਾ ਔਖਾ ਹੈ, ਬੜਾ ਬਿਖੜਾ ਰਸਤਾ, ਬਿਖੜਾ ਤੋਂ ਭਾਵ ਔਖਾ। ਮਹਾਮਾਰਗ ਪੰਥ ਬਿਖੜਾ, ਇਹ ਹੈ ਬੜਾ ਲੰਮਾ ਤੇ ਬੜਾ ਔਖਾ।
ਜਨ ਨਾਨਕ ਪਾਰ ਲੰਘਾਇਆ,
ਜਿਹੜੇ ਨਿਮਾਣੇ ਬਣ ਗਏ ਨਾ ਨਿਮਾਣੇ, ਉਹਨਾਂ ਨੂੰ ਉਸ ਵਾਹਿਗੁਰੂ ਨੇ ਪਾਰ ਲੰਘਾ ਦਿੱਤਾ। ਕੁਰਾਨ ਚ ਇਹ ਲਿਖਿਆ ਹੈ, ਕੁਰਾਨ ਚ ਗੁਰਮੁਖੋ ਜਿਹੜੇ ਹੰਕਾਰੀ ਪੁਰਖ ਨੇ ਨਾ, ਉਹਨਾਂ ਨੂੰ ਰਸਤਾ ਨਹੀਂ ਮਿਲਣਾ, ਜਿੱਥੇ ਹਾਥੀ ਤੇ ਘੋੜੇ ਲੰਘ ਜਾਣ ਕਿੱਡੇ ਕਿੱਡੇ ਕੱਦ ਵਾਲੇ, ਲੇਕਿਨ ਉੱਥੇ ਹੰਕਾਰੀ ਨੂੰ ਲੰਘਣ ਦਾ ਰਸਤਾ ਨਹੀਂ ਮਿਲਣਾ। ਜਿੱਥੇ ਕੀੜੀ ਤਾਂ ਲੰਘ ਜਾਏ ਪਰ ਹੰਕਾਰੀ ਨਹੀਂ ਲੰਘੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਦਾਸਾ ਭਾਵ ਧਾਰ ਕੇ ਨਿਮਾਣੇ ਹੋ ਗਏ ਨਾ, ਉਹਨਾਂ ਨੂੰ ਗੁਰੂ ਨੇ ਵਾਹਿਗੁਰੂ ਨੇ ਪਾਰ ਲੰਘਾ ਦਿੱਤਾ।
ਘੋੜੀ ਤੇ ਜਨ ਦੇਹ,
ਗ੍ਰਾਮਰ ਦੇ ਵਿੱਚ ਗੁਰਮੁਖ ਇੱਕ ਹੋਰ ਨਿਯਮ ਨੂੰ ਕਹਿੰਦੇ ਉਪਕਰਮ ਤੇ ਉਪਸਹਾਰ, ਜਿਹੜੇ ਪੱਖ ਨੂੰ ਲੈ ਕਰਕੇ ਵਿਚਾਰ ਆਰੰਭ ਕੀਤਾ ਜਾਏ ਉੱਥੇ ਸਮਾਪਤ ਕਰਨਾ, ਉਹਨੂੰ ਕਹਿੰਦੇ ਨੇ ਉਪਕਰਮ ਤੇ ਉਪਸਹਾਰ। ਇਹ ਗ੍ਰਹਿਮ ਦਾ ਇੱਕ ਨਿਯਮ ਹੈ, ਉਸ ਨਿਯਮ ਦੇ ਮੁਤਾਬਕ ਉਹ ਪਾਤਸ਼ਾਹ ਨੇ ਇੱਥੇ ਵਰਤਿਆ, ਕਿਉਂਕਿ ਆਰੰਭ ਦੇ ਵਿੱਚ ਵੀ ਆਇਆ ਸੀ ਘੋੜੀ ਤੇਜਣ ਦੇ ਰਾਮ ਉਪਾਈਆ ਰਾਮ। ਇਹ ਦੇਹ ਰੂਪੀ ਘੋੜੀ ਉਸ ਪਰਿਪੂਰਨ ਪ੍ਰਮਾਤਮਾ ਨੇ ਪੈਦਾ ਕੀਤੀ ਹੈ, ਬਣਾਉਣਾ ਕੀਤੀ ਹੈ।
ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਈਆ ਰਾਮ।
ਤੁਖਾਈਆ ਦਾ ਅਰਥ ਵੀ ਘੋੜੀ ਹੈ, ਜਿਸ ਦੇਹ ਦੇ ਦੁਆਰਾ ਉਸ ਪ੍ਰਮਾਤਮਾ ਨੂੰ ਜਾਪੇ ਜਾਣਿਆ ਜਾਏ ਉਹ ਦੇਹ ਰੂਪੀ ਘੋੜੀ ਵੀ ਧਨਤਾ ਦੇ ਯੋਗ ਸ਼ਬਾਸ਼ ਦੇ ਯੋਗ।
ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਵਾਸੈ।
ਜਿਸ ਤਰੀਕੇ ਦੇ ਨਾਲ ਜਿਤ ਹਰ ਪ੍ਰਭ ਜਾਪੇ ਸਾ ਧਨ ਸਵਾਸੈ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਜਾਣ ਲਿਆ ਸਮਝ ਲਿਆ ਉਹ ਸ਼ਾਬਾਸ਼ ਦੇ ਯੋਗ ਹਨ, ਉਹ ਧਨਤਾ ਦੇ ਯੋਗ ਹਨ।
ਤੁਰ ਪਾਇਆ ਕਿਰਤ ਜੁੜੰਦਾ।
ਇਹਦਾ ਮੁੱਖ ਅਰਥ ਆ ਵੀ ਜਿਨ੍ਹਾਂ ਦੇ ਧਰੋਂ ਕਰਮ ਨੇ ਨਾ ਉਹ ਇਸ ਪਾਸੇ ਵੱਲ ਜੁੜ ਗਏ ਤੇ ਪਰ ਗੁਰਮੁਖੋ ਜੇ ਪਹਿਲਾਂ ਨਹੀਂ ਲਿਖਿਆ ਤੇ ਆਪਾਂ ਹੁਣ ਲਿਖਾ ਲਈਏ ਆਣ ਆਪਾਂ ਬਹਾਨਾ ਨਾ। ਕਈ ਬੰਦੇ ਕਹਿੰਦੇ ਵੀ ਗਿਆ ਨਹੀਂ ਜੀ, ਜੇ ਲਿਖਿਆ ਹੋਵੇਗਾ ਤੇ ਮਿਲ ਜਾਏਗਾ ਭਲਿਆ, ਜੇ ਪਹਿਲਾਂ ਰਹਿ ਗਿਆ ਤੇ ਹੁਣ ਲਿਖਾ ਲਾ, ਹੁਣ ਤਾਂ ਮੌਕਾ ਮਿਲਿਆ ਨਾ। ਇਹਨੂੰ ਕਹਿੰਦੇ ਲੇਮ ਸੂ ਲੰਗੜਾ ਬਹਾਨਾ। ਤੋ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜਿਤ ਹਰ ਪ੍ਰਭ ਜਾਪੇ ਸਾ ਧਨ ਸਵਾਸੇ, ਤੁਰ ਪਾਇਆ ਕਿਰਤ ਜੜੰਦਾ। ਜਿਨ੍ਹਾਂ ਦੇ ਧੁਰੋਂ ਕਰਮ ਚੰਗੇ ਨੇ ਗੁਰਮੁਖ ਇਸ ਪਾਸੇ ਵੱਲ ਜੁਗੇ ਤੇ ਆਪਾਂ ਜਿੱਥੇ ਬੈਠੇ ਹਾਂ ਨਾ ਇਸ ਥਾਂ ਤੇ ਗੁਰਦੇਵ ਨੇ ਬਾਰਾਂ ਮਾਹ ਦੀ ਬਾਣੀ ਚਾਰੀ ਚਾਰਨ ਕੀਤੀ ਹੈ, ਉਹਦਾ ਆਰੰਭ ਹੀ ਇੱਥੋਂ ਦਾ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦਹਿਤ ਭ੍ਰਮ ਥੱਕੇ ਪ੍ਰਭ ਆਏ ਪ੍ਰਭ ਕੀ ਸਾਮ। ਮੇਰੇ ਮਾਲਕਾ ਆਪਣੇ ਕਿਰਤੇ ਕਰਮਾਂ ਕਰਕੇ ਪਤਾ ਨਹੀਂ ਕਿੰਨੇ ਥਾਵਾਂ ਤੋਂ ਭੜਕਦੇ ਆਇਆ, ਹੁਣ ਹੀ ਕਿਰਪਾ ਕਰਦੇ। ਕਿਰਤ ਕਰਮ ਕੀ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦਹਿਤ ਪ੍ਰਭ ਆਏ ਥੱਕ ਆਏ ਪ੍ਰਭ ਕੀ ਸਾਮ। ਚੌਂ ਪਾਸਿਆਂ ਤੋਂ ਭੜਕੇ ਹਾਂ। ਸੋ ਇਸ ਪ੍ਰਕਾਰ ਹੈ ਜਿਨ੍ਹਾਂ ਦੇ ਕਰਮ ਚੰਗੇ ਨੇ, ਜਿਨ੍ਹਾਂ ਤੇ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਉਹ ਜੁੜ ਗਏ।
ਚੜ ਦੇ ਹੜ ਘੋੜੀ ਬੇਖਮ ਲੰਘਾਏ।
ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਦੇ ਭਾਈ ਉਹ ਦੇਹ ਰੂਪੀ ਘੋੜੀ ਤੇ ਚੜ ਕੇ ਇਸ ਕਠਿਨ ਰਸਤੇ ਨੂੰ ਪਾਰ ਲੰਘ ਗਏ।
ਮਿਲ ਗੁਰਮੁਖ ਪਰਮਾਨੰਦਾ।
ਗੁਰਮੁਖ ਮਿਲ, ਗੁਰਮੁਖ ਬਣ ਕੇ ਤੇ ਗੁਰੂ ਨੂੰ ਮਿਲ, ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਉਹ ਆਨੰਦ ਜਿਹੜਾ ਮਈਅਰ ਮਿੰਟ ਨਹੀਂ ਹੋ ਸਕਦੀ, ਜਿਹੜਾ ਮਿਣਿਆ ਤੋਲਿਆ ਨਹੀਂ ਜਾ ਸਕਦਾ।
ਹਰ ਹਰ ਕਾਜ ਰਚਾਇਆ ਪੂਰਾ।
ਭਾਈ ਜਿਵੇਂ ਆਪਾਂ ਕਹਿੰਦੇ ਵੀ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਭਾਈ ਸਭ ਚੰਗਾ ਮੌਕਾ ਗੁਰੂ ਪਾਤਸ਼ਾਹ ਨੇ ਬੇਟਾ ਬਖਸ਼ਿਆ ਤੇ ਵਿਆਹ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ, ਇਹ ਕਾਰਜ ਵਾਹਿਗੁਰੂ ਨੇ ਕੀਤਾ। ਇਸੇ ਪ੍ਰਕਾਰਾ ਮਨੁੱਖਾ ਜਨਮ ਰੂਪੀ ਪਰਮਾਤਮਾ ਨਾਲ ਜੁੜਨ ਦਾ ਕਾਰਜ ਹੈ ਨਾ, ਇਹ ਅਸੀਂ ਨਹੀਂ ਕੀਤਾ, ਇਸ ਪੂਰੇ ਵਾਹਿਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਸਾਨੂੰ ਮਨੁੱਖਾ ਦੇ ਦਿੱਤੇ।
ਮਿਲ ਸੰਤ ਜਨਾ ਜਨ ਆਈ।
ਭਾਈ ਗੁਰਮੁਖੋ ਆਪਾਂ ਘੋੜੀ ਬੱਚੇ ਸਾਡੇ ਘੋੜੀ ਤੇ ਚੜ੍ਹਦੇ ਨੇ, ਜਨ ਜਾਂਦੀ ਹੈ ਨਾ ਤੇ ਨਾਲ ਜਾਂਜੀ ਹੁੰਦੇ ਨੇ। ਇਸ ਪ੍ਰਕਾਰ ਜਾਂਜੀ ਕਿਹੜੇ ਨੇ? ਜਿਹੜੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੈ। ਮਿਲ ਸੰਤ ਜਨਾ ਜੰਜ ਆਈ। ਜੰਜ ਇਹ ਹੈ ਜਿਹੜਾ ਪਰਮੇਸ਼ਰ ਦੇ ਪਿਆਰਿਆਂ ਨਾਲ ਮਿਲਾਪ ਹੈ।
ਜਨ ਨਾਨਕ ਹਰ ਵਾਰ ਪਾਇਆ ਮੰਗਲ।
ਜਿਹੜਾ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਇਹ ਮੰਗਲ, ਇਹ ਖੁਸ਼ੀ ਦਾ ਮੌਕਾ ਹੈ।
ਮਿਲ ਸੰਤ ਜਨਾ ਵਾਦਾਈ।
ਸਾਨੂੰ ਖੁਸ਼ੀ ਦਾ ਮੌਕਾ ਮਿਲਦਾ ਤੇ ਸਾਡੇ ਭੈਣ ਭਰਾ ਸਾਨੂੰ ਵਧਾਈਆਂ ਦਿੰਦੇ ਨੇ ਵੀ ਭਾਈ ਸਾਹਿਬ ਤੁਹਾਡੇ ਪੋਤਾ ਹੈ, ਤੁਹਾਨੂੰ ਵਧਾਈ ਹੋਵੇ। ਤੁਹਾਡੇ ਬੱਚੇ ਦਾ ਆਨੰਦ ਕਾਰਜ ਹੋਇਆ ਤੇ ਤੁਹਾਨੂੰ ਵਧਾਈ ਹੋਵੇ। ਸੋ ਇਸ ਪ੍ਰਕਾਰ ਜਦੋਂ ਇਹ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ ਤੇ ਫਿਰ ਗੁਰਮੁਖੋਂ ਵਧਾਈਆਂ ਮਿਲਦੀਆਂ ਹਨ। ਇਹ ਸਤਿਗੁਰੂ ਪਾਤਸ਼ਾਹ ਨੇ ਸਾਡੇ ਲਈ ਤੇ ਕਿਰਪਾ ਕੀਤੀ, ਸਮਾਂ ਹੋ ਗਿਆ। ਲੇਕਿਨ ਕੁਝ ਗੁਰਮੁਖਾਂ ਦੇ ਕਹਿਣ ਤੇ ਕੇਵਲ ਇੱਕ ਸੈਕਿੰਡ, ਅੱਧਾ ਮਿੰਟ, ਵੀ ਗਿਆਨੀ ਜੀ ਤਖਤਾਂ ਦੇ ਬਾਰੇ ਇੱਕ ਆਮ ਚਰਚਾ ਚੱਲਦੀ ਵੀ ਨਨਕਾਣਾ ਸਭ ਤਖਤ ਬਣਾਇਆ ਜਾਏ। ਪਹਿਲੀ ਗੱਲ ਤਾਂ ਮੈਂ ਗੁਰਮੁਖਾਂ ਨੂੰ ਬੇਨਤੀ ਕਰਾਂ ਵੀ ਨਾ ਮੈਂ ਬਣਾਉਣ ਵਾਲਾ ਤੇ ਨਾ ਮੈਂ ਢਾਉਣ ਵਾਲਾ, ਮੈਂ ਤਾਂ ਇੱਕ ਗ੍ਰੰਥੀ ਹਾਂ, ਗੁਰੂ ਕੀ ਬਾਣੀ ਦੀ ਵਿਆਖਿਆ ਕਰਨ ਵਾਲਾ। ਪਰ ਤੁਹਾਡੇ ਸਵਾਲ ਦੇ ਮੁਤਾਬਕ ਸਾਡੇ ਪੰਜ ਤਖਤ ਨੇ ਤੇ ਚਾਰ ਧਾਮ ਨੇ। ਪੰਜਾਂ ਤਖਤਾਂ ਦੇ ਬਾਰੇ ਆਪਾਂ ਨੂੰ ਆਮ ਸਾਰਿਆਂ ਨੂੰ ਪਤਾ ਹੈ, ਲੇਕਿਨ ਚਾਰ ਧਾਮਾਂ ਦਾ ਪ੍ਰਚਾਰ ਨਹੀਂ, ਚਾਰ ਧਾਮ ਨੇ ਗੁਰਮੁਖ ਹਰਿਮੰਦਰ ਸਾਹਿਬ ਧਾਮਾਂ 'ਚ ਆਉਂਦਾ, ਤਰਨ ਤਰਨ ਧਾਮ ਹੈ, ਨਨਕਾਣਾ ਸਾਹਿਬ ਧਾਮ ਹੈ ਅਤੇ ਮੁਕਤਸਰ ਧਾਮ ਹੈ। ਸਾਡੀ ਪੁਰਾਤਨ ਗ੍ਰੰਥਾਂ ਵਿੱਚ ਜ਼ਿਕਰ ਹੈ ਮੁਕਤਸਰ ਸਾਹਿਬ, ਤਰਨ ਤਰਨ ਸਾਹਿਬ, ਹਰਿਮੰਦਰ ਸਾਹਿਬ ਅਤੇ ਨਨਕਾਣਾ ਸਾਹਿਬ, ਇਹ ਸਾਡੇ ਚਾਰ ਧਾਮ ਨੇ। ਮੈਂ ਪੁਰਾਣੇ ਗੁੜਕਿਆਂ ਵਿੱਚ ਵੀ ਛੋਟੇ ਹੁੰਦੇ ਪੜ੍ਹਿਆ, ਗ੍ਰੰਥਾਂ ਵਿੱਚ ਵੀ ਪੜ੍ਹਿਆ। ਇਸ ਕਰਕੇ ਨਨਕਾਣਾ ਸਾਹਿਬ ਨੂੰ ਸਾਡੇ ਵਡੇਰਿਆਂ ਨੇ ਧਾਮ ਕਰਕੇ ਮਾਨਤਾ ਦਿੱਤੀ ਹੈ। ਸੋ ਇਹ ਉਹਨਾਂ ਗੁਰਮੁਖਾਂ ਦੇ ਸਵਾਲ ਦੀ ਮੇਰੇ ਵੱਲੋਂ ਬੇਨਤੀ ਰੂਪ ਵਿੱਚ ਹੈ ਕਿ ਅਸੀਂ ਇਹਨਾਂ ਨੂੰ ਧਾਮ ਕਰਕੇ ਮੰਨਣਾ। ਬਾਕੀ ਇਹਦੇ ਤੋਂ ਬਿਨਾਂ ਗੁਰੂ ਦੀਆਂ ਗੁਰੂ ਜਾਣੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਹਰ ਕਾਜ ਰਚਾਇਆ ਪੂਰੈ, ਮੇਲ ਸੰਤ ਜਨਾ ਜਨ ਆਈ, ਜਨ ਨਾਨਕ ਹਰ ਵਾਰ ਪਾਇਆ ਮੰਗਲ, ਮੇਲ ਸੰਤ ਜਨਾ ਵਾਦਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।